प्यार कैसी है बचनी तोर मोर मन मन जन को पूर्ण दी जाए मन बन जाओ मैया कारण कारण कर लो बोल बहुत जन्म बिछड़े थे बारो ये जन्म तुम्हारे देखे कैर उदास आस लग दी हो चिड़िया दर्शन देखे देखे बिच मै लो जी जन्म तुम्हारे देखे बिच मै लो
चित्त गतियां एकाग्र करो वृद्धि में रोकने वास्ते नेत्रा में नाल गुरु स्वरूप दे दर्शन करो कना में नाल बाणी सुनो रसना दे नाल गज गज के बोलो बुद्धि नाल विचार करके जो हिरदे धारण करांगे बहुत बड़ा फल सत्संग का प्राप्त होएगा जिसकी महिमा अगाध बोध है दसी नहीं जा सकती। तो अज चौथे दिन आप एक विचार नू गां तोर रहे बहुत सारे प्रेमी आए नहीं है नवे आए ने विचार ये चलती है संखेप दे विच गुरु नानक साहब मर्दाने नू कह रहे ने कि मर्दाने नाम की जड़ी कदर है वह कदरदाना तो बगैर नहीं पाई जा सकती जब तक उसके हिरदे के अंदर सोची ना हो कदर ना हो। जिमें कीमती हीरे जवाहरात की कदर चंगे जोरी तो बगैर नहीं पैंदी इस तरह नाम की जड़ी कदर है संसार नहीं जानता कि दस लो कि जी करता कर लो ए गल नहीं उसके हिरदे च आती गल तो इथे तक महात्मा दसते ने भी सिर्फ एक बारी जे तुसी ना एक बारी जिंदगी अंत का समा हो जमदूत आ चुके हो मौत का फरिश्ता आके खड़ा हो गया हो जे कितने ध्यान परमेश्वर वल चलिया जाए उस वेले सारी जिंदगी दे कीते हुए पाप जिन्ने भी है मिल हो जाते ने कट्टे जाते गुरदसवें पातशाह बहुत स्पष्ट तरीके फरमाते ने एक चित जे एक छिन ते आयो छिन कहने अख नीचन जिन्ना चिर जे सारी जिंदगी दे अंदर एक चित हो इन्ना भी हो जाए सारी जिंदगी च कहते काल फांस के बीचना है उस वेले गल जी काल की फांसी पी हुई है छुट जाएगी कि बड़ा सानू ऑप्टिमिस्टिक गुरु साहब उपदेश दे रहे हैं ढैंडी गला तो है ही नहीं लेकिन संसार नू नहीं पता लगता सालसरा ने हीरे की कदर तो पाती लाल दी भी महाराज यह अमुल है महाराज का कह लगे सालसरा तेरे को इस तो भी कीमती चीजा ने कहना महाराज मेरे तोशे खाने च नहीं महाराज कहते तोशे खाने की नहीं असी गल करते तेरे कोल इस वेले कहना जेल च मेरे महाराज कुछ नहीं कहते ओरी गल नहीं असी करते तू आ खड़ा ना साढ़े सामने तेरी बॉडी खड़े ए चीजा परमेश्वर ने पा दतिया इंसान नू कदर नहीं है तेरे श्वासा का कोई मुल नहीं पहले दिन मैं सिकंदर रेफरेंस दे के दसिया भी वह रोया जब उन्होंने पता लगे भी मेरे श्वासा तिना लोगों का राज एक श्वास के बराबर भी नहीं। महाराज ने दसिया कि जो अजामल ने एको श्वास बाकी थी वह बाकी तो सारी डिस्ट्रॉय हो गई जिंदगी कोले बना ले उन्हें एक बचता से वह एक दे उसने जो ध्यान गया परमेश्वर वल उस वेले गति होगी अजामल को अंतकाल में नारायण शुद्ध आई है थे महाराज ने अखर जरा वरत्या ना शुद्ध वरत्या शुद्ध शुद्ध एक अवस्था है जिथे 100% अनुभव हो जाए बात का होश मनना यह चीजा होर चीज ने मैं एक मिसाल नाल दसदा आव ना इस रिश्त में बिन बूझे पस ढोर बूझना भी महाराज ने इस नू कहा जेड़ा बुझदा नहीं है वह कहते ही एन एनिमल एनिमल भी लोअर लैवल है। हम एक अंब का दरख्त है उत्थे एग्रीकल्चर साइंटिस्ट जड़े ने वो खड़े हुए अपनी विचार दे रहे ने भी एदा जड़ा पहला ओदा दसिया जड़ दसी फिर ओदे तने की गल करी पत्तियां की गल करी उसके बाद उन्होंने दसिया भी जो अंब लग्या होने कैलरीज इनी ए फूड वैल्यू है इना एसिड है इनी ए शूगर है टेस्ट का किसी को नहीं पता उपरले उपरले तो असि गल जान गए इनू कहते ने ज्ञान जानना महाराज कहते जानने नाल नहीं गल बनती हूं बुझा कि ने एक बंदा आया उन्हें ना अगा देखा ना पिछा देखा अंब तोड़िया चूपना शुरू कर दिता हम जिन्हें अंब चूपना शुरू कर दिता उन्हें बुझ लिया भी यह टेस्ट की है बाकी तो गन्ना वाले रह गए। महाराज कहते जे बुझ ली ना गल अंत का समा आया होया जमदूतों ने बाह फड़ी हुई है अंतकाल जमदूत वेख पुत नारायण बोले छाया महाराज कहते जो तरला सी पुत तो सुरती उठ के नारायण वल चली गई अद्धा श्वास कि टाइम होंगे आप इना जा ला लो ਬਈ ਕੁਛ ਸੈਕਿੰਡ ਦਾ ਹੁੰਦਾ। ਇਹਦੇ ਵਿੱਚ ਸੁਰਤ ਗਈ ਮਹਾਰਾਜ ਕਹਿੰਦੇ ਉਹਦੀ ਅਵਸਥਾ ਕੀ ਹੋਈ, ਅਜਾ ਮਲਕੋ ਅੰਤਕਾਲ ਨੇ ਨਾਰਾਇਣ ਸੁਧਵਾਈ ਜਾਗਤ ਕੋ ਜੋਗੀਸ਼ਰ ਵਾਂਛਿਤ ਸੌ ਗਤ ਛਿਨਵੇਂ ਪਾਏ। ਇੱਕ ਛਿਨ ਦੇ ਵਿੱਚ ਉਹ ਗਤੀ ਪ੍ਰਾਪਤ ਹੋ ਗਈ। ਗੁਰੂ ਚੌਥੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਕਿ ਅਜਾ ਮਨ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ। ਨਾਰਾਇਣ ਬੋਲਦਾ ਬੋਲਦਾ ਉਹਦੀ ਸੁਰਤੀ ਨਾ ਨਾਰਾਇਣ ਚ ਚਲੀ ਗਈ। ਹੁਣ ਵਾਹਿਗੁਰੂ ਕਿਤੇ ਸੱਤਵੇਂ ਸਮਾਨ ਤੇ ਤਾਂ ਹੈ ਨੀ ਵੀ ਆਉਣ ਨੂੰ ਦੇਰ ਲੱਗੂ, ਉਹ ਤਾਂ ਹਰੇਕ ਦੇ ਅੰਦਰ ਹੈ। ਮੇਰੇ ਠਾਕਰ ਕੇ ਮਨ ਭਈ ਭਾਗ ਨੀ, ਜਬ ਕੰਕਰ ਮਾਰ ਵਧਾਰੇ ਉਸ ਵੇਲੇ ਜਮਨ ਨੂੰ ਨਠਾ ਦਿੱਤਾ। ਸੋ ਇੱਥੋਂ ਸਾਨੂੰ ਦੇਖਣਾ ਚਾਹੀਦਾ ਹੈ, ਉਹ ਬੜੀ ਸਾਇੰਟਿਫਿਕ ਚੀਜ਼ ਹੈ ਗੱਲ ਜਿਹੜੀ ਹੈ ਕਿ ਸਾਡੇ ਵੀ ਉਹ ਰੁਚੀ ਨਹੀਂ ਬਣਦੀ ਨਾਮ ਦੇ ਵਾਸਤੇ ਜਿਹੜੀ ਅਸੀਂ ਜਿਹੜੀ ਗੁਰੂ ਸਾਹਿਬ ਕਥਨ ਕਰਦੇ ਨੇ। ਸਾਡਾ ਪੂਜਾ ਪਾਠ ਵੀ ਜਿਹੜਾ ਅਨੰਦ ਸਾਹਿਬ ਸਿੰਘ ਜੀ ਅਧੂਰਾ ਹੈ, ਇਸ ਕਰਕੇ ਅਸੀਂ ਕਰ ਲੈਂਦੇ ਹਾਂ ਵੀ ਜੇ ਅੱਜ ਪਾਠ ਨਹੀਂ ਕਰਿਆ ਪਾਠ ਰਹਿ ਗਿਆ ਮੇਰਾ। ਇਹਦੀਆਂ ਵੀ ਮਿਸਾਲਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਵਾਰੀ ਇੱਕ ਦੋ ਚਾਰ ਸੌ ਬੰਦੇ ਦਾ ਕਾਫਲਾ ਜਾ ਰਿਹਾ ਸੀ, ਈਰਾਨ ਦੀ ਬਾਤ ਹੈ। ਉਹ ਤਹਿਰਾਨ ਦੇ ਨੇੜੇ ਪਹੁੰਚਿਆ ਸਿਰਾਜ ਦੇ, ਉੱਥੇ ਉਹ ਜਿਹੜਾ ਸਰਦਾਰ ਸੀ ਉਹਨੇ ਕਿਹਾ ਵੀ ਨਮਾਜ਼ ਦਾ ਵਕਤ ਹੋ ਗਿਆ ਨਮਾਜ਼ ਪੜ੍ਹੋ। ਉਹ ਸਾਰਾ ਕਾਫਲਾ ਦੋ ਚਾਰ ਸੌ ਦਾ ਨਮਾਜ਼ ਪੜ੍ਹਨ ਲੱਗ ਗਿਆ। ਬੜਾ ਚੰਗਾ ਕਰਮ ਹੈ, ਪਰਮੇਸ਼ਰ ਦੀ ਯਾਦ ਕਰਨ ਲੱਗ ਗਏ। ਤੇ ਇਹਨਾਂ ਨੂੰ ਕੀ ਦੇਖਦੇ ਨੇ, ਸਾਹਮਣੇ ਇੱਕ ਬੀਬੀ ਲੰਘੀ ਜਾ ਰਹੀ ਹੈ ਇਸ ਤਰ੍ਹਾਂ। ਉਹ ਨਮਾਜ਼ ਪੜ੍ਹਨ ਤੋਂ ਜਾ ਕੇ ਬਾਅਦ ਉਹਨਾਂ ਨੇ ਬੀਬੀ ਨੂੰ ਭੇਜ ਲਿਆ, ਕਹਿੰਦੇ ਤੈਨੂੰ ਪਤਾ ਤੂੰ ਸਾਡੀ ਨਮਾਜ਼ ਕਦਾ ਕਰਤੀ, ਕਦਾ ਕਹਿੰਦੇ ਨੇ ਖੰਡਨ ਕਰਤੀ, ਤੂੰ ਮੂਹਰੇ ਦੀ ਲੰਘੀ ਹੈ ਸਾਡੇ। ਉਹਨੂੰ ਕਾਜ਼ੀ ਕੋਲ ਲਿਆ, ਕਾਜ਼ੀ ਕੋਲ ਲਿਆ ਕੇ ਕਾਜ਼ੀ ਨੇ ਜਵਾਬ ਤਲਬੀ ਸ਼ੁਰੂ ਕਰਤੀ ਵੀ ਇਹ ਔਰਤ ਜਦ ਇਹ ਨਮਾਜ਼ੀ ਨਮਾਜ਼ ਪੜ੍ਹ ਰਹੇ ਤੂੰ ਇਹਨਾਂ ਦੇ ਅੱਗੇ ਦੀ ਕਿਉਂ ਲੰਘੀ। ਉਹ ਕਹਿਣ ਲੱਗੀ ਵੀ ਮਹਾਰਾਜ ਮੇਰੀ ਤੁਸੀਂ ਪਹਿਲਾਂ ਗੱਲ ਸੁਣ ਲਓ, ਇਹ ਪਰਮੇਸ਼ਰ ਨੂੰ ਅੱਲਾ ਨੂੰ ਪਿਆਰ ਕਰਦੇ ਨੇ, ਉਹਦੀ ਪਿਆਰ ਵਿੱਚ ਇਹ ਦੁਆ ਕਰ ਰਹੇ ਸੀ ਨਾ। ਕਹਿੰਦੀ ਹਾਂ, ਕਹਿੰਦੀ ਅੱਲਾ ਨੂੰ ਪਿਆਰ ਨਹੀਂ ਕਰਦੀ, ਮੈਂ ਇੱਕ ਮਨੁੱਖ ਨੂੰ ਪਿਆਰ ਕਰਦੀ ਹਾਂ, ਜਿਹੜੇ ਮਨੁੱਖ ਨੂੰ ਮੈਂ ਕਿਹਾ ਪਿਆਰ ਕਰਦੀ ਹਾਂ ਇੱਥੇ ਦੇ ਹਕੂਮਤ ਨੇ ਉਹਨੂੰ ਸ਼ਹਿਰ ਚੋਂ ਕੱਢ ਦਿੱਤਾ, ਮੈਂ ਉਹਦੀ ਤਲਾਸ਼ ਵਿੱਚ ਤੁਰੀ ਜਾ ਰਹੀ ਸੀ, ਮੈਨੂੰ ਕੋਈ ਪਤਾ ਨਹੀਂ ਵੀ ਕਾਫਲਾ ਕਿੱਥੇ ਹੈ ਕਿੱਧਰ ਹੈ ਕਿੱਧਰ ਨਹੀਂ। ਜੇ ਮੇਰੇ ਸਾਹਮਣੇ ਸੀ ਇੱਕੋ ਧੁਨ ਸਵਾਰ ਸੀ ਵੀ ਮੈਂ ਉਹਨੂੰ ਇਹਨਾਂ ਟਿੱਬਿਆਂ ਚੋਂ ਟੋਲ ਲਾ। ਹੁਣ ਤੁਸੀਂ ਇਹ ਦੇਖੋ, ਇਹ ਤਾਂ ਅੱਲਾ ਨੂੰ ਪਿਆਰ ਕਰਨ ਵਾਲੇ ਨੇ, ਇਹਨਾਂ ਨੂੰ ਕਿਵੇਂ ਪਤਾ ਲੱਗਿਆ ਮੈਂ ਇਹਨਾਂ ਦੇ ਮੂਹਰੇ ਦੀ ਲੰਘੀ ਜਾਂਦੀ ਹਾਂ। ਗੱਲ ਬੜੀ ਪੁਆਇੰਟ ਦੀ ਸੀ ਵੀ ਠੀਕ ਹੈ ਵੀ ਇਹਨਾਂ ਨੂੰ ਨਮਾਜ਼ ਤਾਂ ਪੜ੍ਹ ਰਹੇ ਅੱਲਾ ਦੀ ਤਾਂ ਦੇਖ ਰਹੇ ਨੇ ਬੀਬੀ ਨੂੰ, ਨਮਾਜ਼ ਤਾਂ ਫਿਰ ਖੰਡਿਤ ਹੋ ਗਈ। ਗੁਰੂ ਨਾਨਕ ਸਾਹਿਬ ਨੇ ਦੌਲਤ ਖਾਂ ਨੂੰ ਦੱਸਿਆ ਤੂੰ ਨਮਾਜ਼ ਤਾਂ ਪੜ੍ਹਦਾ ਅੱਲਾ ਦੀ, ਘੋੜੇ ਛਾਂਟ ਰਿਹਾ ਤੂੰ ਕਾਬਲ ਕਨਾਰ। ਕਾਜ਼ੀ ਨੂੰ ਕਹਿੰਦੇ ਨਮਾਜ਼ ਤਾਂ ਪੜ੍ਹਦਾ ਤੂੰ ਪਰਮੇਸ਼ਰ ਦੀ, ਤੇ ਸ਼ੇਰੀ ਮੋੜ ਰਿਹਾ ਘਰ ਤਾਂ ਤੌਹੀਨ ਨਹੀਂ ਕਰ ਰਿਹਾ ਤੂੰ ਅੱਲਾ ਦੀ। ਕੌਣ ਕਹਿੰਦਾ ਤੁਸੀਂ ਨਮਾਜ਼ੀ ਹੋ, ਤੁਸੀਂ ਖੰਡਿਤ ਕਰ ਰਹੇ ਹੋ, ਅੱਲਾ ਦੇ ਦਰਬਾਰ ਵਿੱਚ ਗੁਨਾਹ ਕਰ ਰਹੇ ਹੋ। ਪਾਠ ਥੋੜਾ ਕਰ ਲੋ, ਇਹ ਹਾਜ਼ਰੀ ਚ ਰਹਿ ਕੇ ਕਰੋ। ਸਾਡਾ ਤਾਂ ਨਮਾਜ਼ੀ ਸਾਡੇ ਨਾਲ ਇੱਕ ਗੱਲ ਚ ਚੰਗੇ ਨੇ, ਉਹ ਨਮਾਜ਼ ਪੜ੍ਹੇ ਤੋਂ ਬਾਅਦ ਬੋਲਦੇ ਨਹੀਂ ਹੈਗੇ। ਅਸੀਂ ਤਾਂ ਪਾਠ ਕਰਦੇ ਹਾਂ, ਪਾਠ ਦੇ ਵਿੱਚ ਹਾਕਾਂ ਮਾਰ ਲੱਗ ਗਈਆਂ, ਵਿੱਚ ਗੁਟਕੇ ਚੁੰਗਲੀਆਂ ਰੱਖੀ ਤਾਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਇਹ ਅਧੂਰੀ ਨਮਾਜ਼ ਹੈ, ਅਧੂਰੀ ਇਬਾਦਤ ਹੈ। ਇਬਾਦਤ ਜਿਹੜੀ ਹੁੰਦੀ ਹੈ ਪਰਮੇਸ਼ੁਰ ਦੇ ਚਰਨਾਂ ਚ ਲੀਨ ਹੋ ਕੇ ਹੋਇਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਨਾਮ ਦੀ ਮੈਂ ਬਾਤ ਕਰਦਾ ਸੀ, ਨਾਮ ਦੀ ਮਹਿਮਾ ਸਾਡੇ ਹਿਰਦੇ ਚ ਨਹੀਂ ਬਸਦੀ, ਜੇ ਬਸਦੀ ਹੋਵੇ ਤਾਂ ਗੱਲਾਂ ਹੋਰ ਹੋਣ। ਮਹਾਰਾਜ ਕਹਿਣ ਲੱਗੇ ਸਾਲਸ ਰਾਏ, ਜਿਵੇਂ ਤੇਰੇ ਹਿਰਦੇ ਚ ਇਸ ਕੀਮਤੀ ਲਾਲ ਦੀ ਮਹਿਮਾ ਵਸੀ ਹੋਈ ਹੈ, ਇਵੇਂ ਜਿਵੇਂ ਨਾਮ ਦੀ ਮਹਿਮਾ ਸੰਤਾਂ ਦੇ ਹਿਰਦੇ ਵਿੱਚ ਵਸਦੀ। ਇੱਥੋਂ ਆਪਾਂ ਸ਼ੁਰੂ ਕਰਿਆ ਸੀ ਚਾਰ ਦਿਨ ਪਹਿਲਾਂ, ਉਹ ਨਾਮ ਦੀ ਮਹਿਮਾ ਦੇ ਬਚਨ ਨੂੰ ਚਲੇ ਆ ਰਹੇ ਨੇ ਲਗਾਤਾਰ। ਇਹਦਾ ਸੰਤਾਂ ਨੂੰ ਪਤਾ ਹੁੰਦਾ, ਹੋਰ ਸੰਸਾਰ ਨੂੰ ਨਹੀਂ ਪਤਾ। ਇਸ ਤਰ੍ਹਾਂ ਫਿਰ ਰਿਵੀਜ਼ਨ ਕਰ ਲਓ। ਮੈਂ ਮਾਹਰ ਨਾਮ ਦੀ ਸੰਤਾਂ ਦੇ ਹਿਰਦੇ ਵਸੀ ਮੈਂ ਮਾਹਰ ਨਾਮ ਦੀ ਸੰਤਾਂ ਦੇ ਹਿਰਦੇ ਵਸੀ ਸੰਤ ਵੇਦ ਵਸ ਸੰਤ ਪ੍ਰਤਾਪ ਦੁਰਤ ਸਭ ਨਸ ਸੰਤ ਕਾ ਸੰਗ ਵੱਡ ਭਾਗੀ ਪਾਈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੋਂ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵਾ ਜਨ ਸੋ ਇਸ ਕਰਕੇ ਇਹ ਆਪਾਂ ਪਿਛਲੇ ਚਾਰ ਦਿਨ ਤਿੰਨ ਦਿਨ ਤੋਂ ਵਿਚਾਰਦੇ ਚਲੇ ਆ ਰਹੇ ਹਾਂ ਬੇਅੰਤ ਮਹਾਂਪੁਰਸ਼ਾਂ ਦੀਆਂ ਆਪਾਂ ਜੀਵਨੀਆਂ ਦੇ ਉੱਤੇ ਝਾਤੀ ਮਾਰੀ ਤੇ ਨਾਮ ਦੇ ਪ੍ਰਤਾਪ ਨੂੰ ਦੇਖਿਆ ਤੇ ਇਧਰਲੇ ਪਾਸੇ ਨਾਮਦੇਵ ਜੀ ਦਿੱਲੀ ਵਾਲਿਆਂ ਦੇ ਸੱਦੇ ਤੇ ਦਿੱਲੀ ਆਏ ਹੋਏ ਨੇ ਤੇ ਇੱਥੇ ਜਮੁਨਾ ਦੇ ਕਿਨਾਰੇ ਅੱਜ ਸਮਾਧੀ ਸਥਿਤ ਸੀਗੇ ਤੇ ਉੱਥੇ ਇੱਕ ਅਰਥੀ ਆ ਗਈ ਬੀਬੀ ਨੇ ਮਨ ਵਿੱਚ ਖਿਆਲ ਆਇਆ ਜਿਹੜੀ ਸਤੀ ਹੋਣ ਜਾ ਰਹੀ ਸੀ ਮਹਾਂਪੁਰਸ਼ਾਂ ਨੂੰ ਨਮਸਕਾਰ ਕਰਿਆ ਮਾਂ ਨਮਸਕਾਰ ਕਰਨ ਲੱਗੀ ਤਾਂ ਉਸ ਵੇਲੇ ਉਹਦੇ ਗਹਿਣੇ ਖੜਕੇ ਉਹਨਾਂ ਨੇ ਅੱਧੀ ਕੁ ਅੱਖਾਂ ਖੋਲ ਕੇ ਦੇਖਿਆ ਵੀ ਕੋਈ ਬੀਬੀ ਹੈ ਵਚਨ ਕਰ ਦਿੱਤਾ ਸੁਹਾਗ ਬੰਤੀ ਹੋ ਲੇਕਿਨ ਜਦ ਬੀਬੀ ਨੇ ਕਿਹਾ ਕਿ ਮਹਾਂਪੁਰਸ਼ਾਂ ਤੁਸੀਂ ਤੁਹਾਡਾ ਤਾਂ ਵਚਨ ਟਲਣਾ ਨਹੀਂ ਚਾਹੀਦਾ ਮੇਰਾ ਸੁਹਾਗ ਤਾਂ ਅਰਥੀ ਤੇ ਪਿਆ ਉਹ ਪ੍ਰਵੇਸ਼ਰ ਨੇ ਅੰਦਰ ਆਵਾਜ਼ ਆਈ ਕਿ ਨਾਮਦੇਵ ਰਾਮ ਦਾ ਨਾਮ ਲੈ ਕੇ ਇਹਨੂੰ ਖੜਾ ਕਰ ਦੇ ਉਹ ਜਿਉਂਦਾ ਹੋ ਗਿਆ ਜਿਉਂਦਾ ਹੋਣ ਦੇ ਨਾਲ ਜਿੰਨੇ ਕੱਟੜ ਬੰਦੇ ਸੀ ਜਿੰਨਿਆਂ ਦਾ ਸੁਭਾਵਿਕ ਤੌਰ ਦੇ ਉੱਤੇ ਸੰਤਾਂ ਨਾਲ ਵੈਰ ਹੋ ਸਕਦਾ ਹੈ ਉਹਨਾਂ ਨੇ ਜਾ ਕੇ ਰੌਲਾ ਪਾਤਾ ਵੀ ਦੇਖੋ ਜੀ ਪਤਾ ਨਹੀਂ ਜਿਉਂਦਾ ਕਰਿਆ ਕਿਉਂ ਜੀ ਨਹੀਂ ਕਿਉਂ ਨਹੀਂ ਝੂਠ ਬੋਲਦੇ ਨੇ ਇਕੱਠੇ ਹੋ ਕੇ ਨਹੀਂ ਮੰਨਦੇ ਉਹਨਾਂ ਦਾ ਸੁਭਾਅ ਐਸਾ ਹੁੰਦਾ ਸੁਲੇਮ ਸਾਹਿਬ ਬਾਦਸ਼ਾਹ ਦੇ ਕੋਲ ਜਾ ਕੇ ਬੜੀ ਭਾਰੀ ਚੁਗਲੀ ਲਾਈ ਤੇ ਦੀਨ ਦਾ ਸਵਾਲ ਬਣਾ ਲਿਆ ਕਿ ਜੇ ਗੱਲ ਹੋ ਗਈ ਹਿੰਦੂਆਂ ਚ ਸ਼ਕਤੀ ਹੋ ਗਈ ਤਾਂ ਇਸਲਾਮ ਦੀ ਜਿਹੜੀ ਵਰਤਰੀ ਆ ਉਹ ਕਾਇਮ ਨਹੀਂ ਰਹਿਣੀ ਇਸ ਵੇਲੇ ਸਖ਼ਤ ਤੋਂ ਸਖ਼ਤ ਸਜ਼ਾ ਇਸ ਨੂੰ ਮਿਲਣੀ ਚਾਹੀਦੀ ਉਸ ਵੇਲੇ ਨਾਮਦੇਵ ਜੀ ਨੂੰ ਹੱਥਕੜੀਆਂ ਤੇ ਬੇੜੀਆਂ ਲਾ ਕੇ ਬੜਾ ਭਾਰਾ ਮੁਜਰਮ ਸਮਝਦੇ ਹੋਏ ਉੱਥੇ ਲੈ ਗਏ ਉੱਥੇ ਸੁਲਤਾਨ ਦੇ ਜਦ ਸਾਹਮਣੇ ਹੋਏ ਸਲੇਮ ਸ਼ਾਹ ਉਸ ਵੇਲੇ ਦਾ ਲੋਧੀ ਬਾਦਸ਼ਾਹ ਸੀ ਤੇ ਉਸਨੇ ਸਵਾਲ ਕੀਤਾ ਕਹਿੰਦਾ ਸੁਲਤਾਨ ਪੁੱਛੇ ਸੁਣਦੇ ਨਾਮਾ ਦੇਖੋ ਰਾਮ ਤੁਹਾਰੇ ਕੰਮ ਤੇ ਮੈਂ ਤੇਰੇ ਰਾਮ ਦੇ ਤੇਰੇ ਬੀਠਲ ਦੇ ਦੇਖਣਾ ਚਾਹੁੰਦਾ ਕੰਮ। ਮਾਮਾ ਸੁਲਤਾਨੇ ਬਾਦਲਾ ਦੇਖੋ ਤੇਰਾ ਹਰ ਬੀਠਲਾ, ਬਿਸਮਰ ਗਊ ਦੇ ਜੁਆਏ ਜੀ ਬਾਏ ਨਾ ਤਰ ਗਰਦਨ ਮਾਰੋ ਠਾਏ। ਦੇਖ ਤੈਨੂੰ ਦੱਸਦਾ ਆਹ ਗਰੂ ਗਊ ਅਸੀਂ ਬਿਸਮਰ ਕਰਤੀ, ਤੂੰ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ ਤੇ ਇਸ ਨੂੰ ਜਿਉਂਦਾ ਕਰਦੇ, ਨਹੀਂ ਤਾਂ ਇਹ ਹੈ ਜੇ ਜਿਉਂਦੀ ਨਾ ਹੋਈ ਤਾਂ ਤੈਨੂੰ ਇੱਥੇ ਹੀ ਨਾਲੇ ਕਤਲ ਕਰ ਦਿੱਤਾ ਜਾਏਗਾ। ਐਸਾ ਵੀ ਆਉਂਦਾ ਵੀ ਉਹਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਗਈਆਂ। ਪਹਿਲੀ ਸ਼ਰਤ ਇਹ ਰੱਖੀ ਕਿ ਤੂੰ ਇਹਨੂੰ ਜਿਉਂਦੀ ਕਰ, ਦੂਸਰੀ ਸ਼ਰਤ ਹੈ ਜੇ ਤੂੰ ਜਿਉਂਦੀ ਨਹੀਂ ਕਰ ਸਕਦਾ ਤੈਨੂੰ ਅਸੀਂ ਜ਼ਿੰਦਗੀ ਦਾ ਹੱਕ ਦਿੰਦੇ ਹਾਂ, ਪਰ ਇਹ ਹੱਕ ਤੈਨੂੰ ਇਸਲਾਮ ਵਿੱਚ ਆ ਕੇ ਮਿਲੇਗਾ, ਹੋਰ ਨਹੀਂ ਮਿਲ ਸਕਦਾ, ਹਿੰਦੂ ਰਹਿਣ ਨਾਲ ਨਹੀਂ ਮਿਲ ਸਕਦਾ। ਤੀਸਰਾ ਹੈਗਾ ਜਾਂ ਫਿਰ ਤੈਨੂੰ ਮੌਤ ਦੀ ਸਜ਼ਾ ਮਿਲੇਗੀ, ਤਿੰਨਾਂ ਚੋਂ ਜਿਹੜੀ ਚੀਜ਼ ਸਿਲੈਕਟ ਕਰਨੀ ਹੈ ਕਰ ਲੈ, ਇਹ ਤੇਰੀ ਮਰਜ਼ੀ ਹੈ। ਉਸ ਵੇਲੇ ਨਾਮਦੇਵ ਜੀ ਸਮਝਾਉਂਦੇ ਨੇ, ਕਹਿੰਦੇ ਬਾਦਸ਼ਾਹ ਬਿਸਮਿਲ ਬਾਦਸ਼ਾਹ ਅਸੀਂ ਕਿਉਂ ਹੋਏ ਹੋਵੇ ਕਿਵੇਂ, ਤੁਸੀਂ ਸਾਹਮਣੇ ਮਾਰ ਦਿੱਤੀ ਹੈ, ਸ਼ਾਹਰਾ ਕਿਹੜੀ ਕੱਟ ਦਿੱਤੀ ਹੈ, ਬਿਸਮਿਲ ਕੀਆ ਨਾ ਜੀਵਾ ਕੋਈ। ਦੂਜੀ ਗੱਲ ਹੈ ਮੈਂ ਤਾਂ ਕੁਛ ਵੀ ਨਹੀਂ ਕਰਿਆ ਤੇ ਮੇਰੇ ਪ੍ਰਭੂ ਨੇ ਕਰਿਆ, ਮੇਰਾ ਕੀਆ ਕਸ਼ੂ ਨਾ ਹੋਏ, ਕਰ ਹੈ ਰਾਮ ਹੋਇਆ ਸਰ। ਉਸ ਵੇਲੇ ਉਹਨੇ ਬਾਦਸ਼ਾਹ ਨੇ ਕਿਹਾ, ਵੈਸੇ ਹੀ ਜਿਹੜਾ ਰਾਜਮਾਲ ਰੂਪ ਜਾਤ ਜੋਗਨ ਪੰਜੇ ਠੱਗ ਪੰਜ ਅਪਮਾਨ ਗਿਣੇ ਗਏ ਨੇ ਸੰਸਾਰ ਦੇ ਅੰਦਰ, ਤੇ ਇਹਨਾਂ ਚੋਂ ਜਿਹੜੀ ਰਾਜਸੀ ਸ਼ਕਤੀ ਹੈ ਬੜੀ ਅਪਮਾਨ ਵਾਲੀ ਚੀਜ਼ ਹੈ, ਤੇ ਉਹਨੂੰ ਬੜਾ ਭਾਰਾ ਹੰਕਾਰ ਹੋ ਗਿਆ ਵੀ ਹੈ ਮੇਰੇ ਸਾਹਮਣੇ ਗੱਲਾਂ ਲਾਉਂਦਾ ਡਰਦਾ ਨਹੀਂ ਹੈ, ਇਹ ਤਾਂ ਨਡਰ ਹੋ ਕੇ ਬੋਲ ਰਿਹਾ। ਮਹਾਰਾਜ ਕਹਿੰਦੇ ਡਰਦਾ ਪ੍ਰੇਮੀ ਉਹ ਸਿਰ ਹੋਈ ਹੈ, ਸੋ ਡਰੇ ਜੋ ਪਾਪ ਕਮਾਉਂਦਾ ਧਰਮੀ ਬਖਸੇ। ਜਿਹਨੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਿਆ ਹੋਇਆ ਉੱਥੇ ਸਵਾਲ ਹੀ ਪੈਦਾ ਨਹੀਂ ਹੁੰਦਾ ਡਰਦਾ। ਡਰਦਾ ਤਾਂ ਉਹ ਹੈ ਜਿਹਨੂੰ ਪਰਮੇਸ਼ਰ ਦੂਰ ਹੈ, ਜਿਹਦੇ ਨਾਲ ਰਹਿੰਦਾ ਉਹਨੂੰ ਕਹਿੰਦਾ ਸਾਰੀ ਦੁਨੀਆਂ ਦਾ ਮਾਲਕ ਉਹਦੇ ਨਾਲ ਹੈ। ਪ੍ਰਹਲਾਦ ਨੂੰ ਕੋਠਿਆਂ ਵਿੱਚ ਬੰਦ ਕੀਤਾ ਗਿਆ, ਫੱਪਾਂ 'ਚ ਬੰਦ ਕਰ ਦਿੱਤਾ ਗਿਆ। ਮਹਾਰਾਜ ਕਹਿੰਦੇ ਨਿਰਭਉ ਬਾਲਕ ਬਿਲਕੁਲ ਨਹੀਂ ਡਰਿਆ, ਪਹਾੜ ਤੋਂ ਸੁੱਟ ਦਿੱਤਾ ਗਿਆ। ਉਹਦਾ ਐਟੀਚਿਊਡ ਕੀ ਸੀ ਪਹਾੜ ਤੋਂ ਗਿਰਨ ਵੇਲੇ? ਉਹ ਕਹਿੰਦਾ ਮੇਰਾ ਜਿਹੜਾ ਪ੍ਰਭੂ ਹੈ ਮੇਰੇ ਨਾਲ ਹੈ, ਹੈ ਤਾਂ ਸਾਡੇ ਵੀ ਨਾਲ, ਅਸੀਂ ਮੰਨਦੇ ਨਹੀਂ ਹਾਂ, ਅਸੀਂ ਟੋਟਲੀ ਇਹ ਤਾਂ ਡਿਫਰੈਂਟ ਹਾਂ, ਅਸੀਂ ਨਹੀਂ ਮੰਨਦੇ ਸਾਡਾ ਰੱਬ ਸਾਡੇ ਨਾਲ ਹੈ, ਅਸੀਂ ਰੱਬ ਤੋਂ ਟੁੱਟੇ ਰਹਿੰਦੇ ਹਾਂ, ਬਹੁਤ ਟੁੱਟੇ ਰਹਿੰਦੇ ਹਾਂ, ਕਿਤੇ ਭਜਨ ਬੰਦਗੀ ਕਰੀਏ, ਤਲੇ ਲਈਏ, ਬਿੱਤੀ ਰੋਕੀਏ, ਵਾਹਿਗੁਰੂ ਵਾਹਿਗੁਰੂ ਕਰੀਏ, ਉਹ ਖਿਆਲ ਆ ਜਾਵੇ ਤਾਂ ਆ ਜਾਵੇ ਵੀ ਮੇਰਾ ਪਰਮੇਸ਼ਰ ਮੇਰੇ ਨਾਲ ਹੈ, ਉਹਨੇ ਇੱਕ ਅੱਧੇ ਸੈਕਿੰਡ ਦੀ ਸਾਡੀ ਹਾਜ਼ਰੀ ਹੋਇਆ ਕਰਦੀ ਹੈ, ਲੇਕਿਨ ਅਸੀਂ ਹਾਜ਼ਰੀ ਵਿੱਚ ਨਹੀਂ ਰਹਿੰਦੇ, ਗੈਰਾਜ ਵਿੱਚ ਰਹਿੰਦੇ ਹਾਂ। ਉਹ ਬਾਲਕ ਐਸਾ ਸੀ ਕਿ ਉਹਨੂੰ ਜਿਸ ਵਕਤ ਨਾਰਦ ਮੁਨੀ ਨੇ ਉਪਦੇਸ਼ ਦਿੱਤਾ, ਦ੍ਰਿੜ ਕਰਾ ਦਿੱਤਾ ਪਰਮੇਸ਼ਰ, ਭਾਈ ਕੋਈ ਦੁਨੀਆਂ 'ਚ ਐਸਾ ਥਾਂ ਨਹੀਂ ਹੈ ਜਿੱਥੇ ਪਰਮੇਸ਼ਰ ਨਹੀਂ, ਤੇਰੇ ਨਾਲ ਹੈ, ਤੇਰੇ ਸਾਹ ਵਿੱਚ ਹੈ, ਤੇਰੇ ਖੂਨ ਵਿੱਚ ਹੈ, ਤੇਰੇ ਅੰਦਰ ਹੈ। ਜਦ ਉਹਨੇ ਮੰਨ ਲਿਆ ਮੇਰੇ ਨਾਲ ਪਰਮੇਸ਼ਰ ਹੈ, ਫਿਰ ਡਰ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿੰਨੀ ਤਕਲੀਫ ਦਿੱਤੀ, ਡਰਿਆ ਤਾਂ ਨਹੀਂ ਨਾ, ਕਿਸੇ ਥਾਂ ਤੇ ਚਰਕਿਆ ਨਹੀਂ ਹੈ। ਜੇ ਦੇਵਤੇ ਸਾਰੇ ਡਰ ਕੇ ਸੀਗੇ ਨਰਸਿੰਘ ਦਾ ਰੂਪ ਦੇਖ ਕੇ, ਤਾਂ ਪ੍ਰਹਲਾਦ ਸੀ ਜਿਹਨੇ ਜਾ ਕੇ ਉਹਦੇ ਚਰਨਾਂ ਤੇ ਫਿਰ ਮੱਥਾ ਟੇਕ ਦਿੱਤਾ। ਉਹ ਇੰਨਾ ਪ੍ਰੈਜੈਂਸ ਦੇ ਵਿੱਚ ਸੀ ਕਿ ਉਹਨੇ ਡਰ ਦਾ ਸਵਾਲ ਨਹੀਂ ਹੁੰਦੇ। ਮਹਾਰਾਜ ਨੇ ਉਹਦਾ ਐਟੀਚਿਊਡ ਅਪਣਾ ਕੇ ਗੁਰੂ ਗ੍ਰੰਥ ਸਾਹਿਬ 'ਚ ਵਾਰ ਵਾਰ ਜ਼ਿਕਰ ਕੀਤਾ ਉਹਦਾ, ਆਤਮ ਮਾਰਗ ਦੇ ਅੰਦਰ ਇਹ ਦੇਖ ਹੈ ਸ਼ਾਇਦ ਆਇਆ, ਉਹਦੇ 'ਤੇ ਡਿਸਕਸ਼ਨ ਹੈ ਵੀ ਉਹ ਡਰਦਾ ਕਿਉਂ ਨਹੀਂ ਸੀ। ਹੁਣ ਨਾਮਦੇਵ ਕਿਵੇਂ ਡਰ ਦਿੰਦਾ, ਕਿਹਦੇ ਨਾਲ ਹੈ, ਵਾਹਿਗੁਰੂ ਰਹਿੰਦਾ, ਉਹ ਡਰੇ ਕਿਵੇਂ? ਉਹ ਪਾਲਦਾ ਸੀ ਹੱਥ ਬੰਨੇ, ਮਿੰਟਾਂ ਕਰੇ ਮੇਰੀਆਂ ਵੀ ਨਾ ਮਹਾਰਾਜ ਐ ਨਾ ਕਰੋ। ਉਹ ਬਾਦਸ਼ਾਹ ਨੇ ਜਦ ਉਹਦਾ ਐਟੀਚਿਊਡ ਦੇਖਿਆ, ਹੰਕਾਰ ਚੜ ਗਿਆ, ਪੜ ਲੋ, ਚੜਿਆ ਹੰਕਾਰ ਜੀ ਬਾਦਸ਼ਾਹ ਤਾਈ ਦੇਖੋ, ਚੜਿਆ ਹੰਕਾਰ ਜੀ ਬਾਦਸ਼ਾਹ ਤਾਈ ਦੇਖੋ।
देखो चढ़िया हंकार जी बादशाह पानी देखो देखो बादशाह ताई देखो बादशाह ताई देखो देखो बादशाह देखो दुश्मन जियान देवा होए मेरा किया कछु ना होए कल राम होए बादशाह चढ़ो अंतार कर हस्ती दिनो सुधार
कहने लगे मस्त हाथी लेके आओ इत ही मैं देखना चाहना ए हाथी जड़ा है अपना वजन देवे तेरी हड्डियां टुट जा जदों ये हुक्म हो गया तो भीड़ बहुत ज्यादा आले दुआले कठी हुई खड़ी सी उहदे विच नामदेव जी की माता भी खड़ी सी माता ने देखा भी हुण तां इहने हुक्म दे दिता इह तां मेरा पुत्र घड़ी दो घड़ी रहि उसे वेले भीड़ चो निकली नामदेव जी दे पास पहुंच गई कह लगी बेटा देख थोड़ा जा समझ कर ले तू ही कहना उन्हें राम ते अल्लाह का कोई फर्क नहीं इन्होंने तीन शर्तां रखियां ने साडे सामने एक तां तू गऊ ज्यों दी कर दे दूसरी है कि भई तू इस्लाम दे विच आ जा तीसरी है कि भई तैनू सजाए मौत मिलनी है तो सैणप दे नाल इहदे चों विचारली गल एक्सैप्ट कर ले मैं तेरी मां मैं तेन उपदेश दनी राम छड के खुदा दा नाम जप लै नामे दी माई सुबन करे के खुदा दा नाम जप नामे दी माई सुबन करे राम छड के खुदा दा नाम जप ले
ਸਾਨੇ ਦੀ ਮਾਈ ਰੋਜ਼ਾਨਾ ਕਰੇ ਜਪ ਕੇ ਇੱਕੋ ਦਾਦਾ ਨਾਮ ਜਪ ਸਾਨੇ ਦੀ ਮਾਈ ਰੋਜ਼ਾਨਾ ਕਰੇ
ਦੇਖ ਬੇਟਾ ਥੋੜੀ ਜਿਹੀ ਗੱਲ ਦਾ ਝਗੜਾ ਰਹਿ ਗਿਆ। ਰਾਮ ਰਾਮ ਤਾਂ ਤੂੰ ਕਰਦਾ ਹੈ, ਖੁਦਾ ਖੁਦਾ ਕਰ ਲੈ। ਕਹਿੰਦਾ ਮਾਤਾ ਇੰਨਾ ਕਮਜ਼ੋਰ ਉਪਦੇਸ਼ ਮੈਨੂੰ ਦੇ ਰਹੀ ਹੈ ਮਾਂ ਹੋ ਕੇ, ਤੂੰ ਤਾਂ ਮਾਂ ਕਹਾਉਣ ਦੇ ਹੱਕ ਵਿੱਚ ਹੈ ਨੀ। ਸਾਹਿਬ ਜੀ ਜਦੋਂ ਅਸੀਂ ਗੁਰੂ ਘਰ ਦਾ ਇਤਿਹਾਸ ਵਾਚਦੇ ਹਾਂ ਤਾਂ ਬਾਬਾ ਰਾਮ ਸਿੰਘ ਜੀ ਦੇ ਜ਼ਮਾਨੇ ਚ ਨਵਾਂ ਨਵਾਂ ਅੰਗਰੇਜ਼ ਦਾ ਰਾਜ ਆਇਆ ਸੀ, ਉਹਨੇ ਦਰਬਾਰ ਸਾਹਿਬ ਦੇ ਨਾਲ ਇਹ ਬੁੱਚੜਖਾਨਾ ਬਣਾਤਾ, ਗੁਰਦੁਆਰਾ ਇੱਧਰ ਸੀਗਾ ਉਹਦੇ ਨਾਲ ਇਹ ਬਣਾਤਾ ਲੰਮੇ ਜੱਟਪੁਰੇ ਦੇ। ਤਾਂ ਉਸ ਵੇਲੇ ਕਾਫੀ ਰੌਲਾ ਵੱਧ ਗਿਆ, ਇੱਥੇ ਤੱਕ ਆ ਗਿਆ ਕਿ ਰਿਵੋਲਟ ਹੋ ਗਈ। ਮਲੇਰਕੋਟਲੇ ਜਾ ਕੇ ਲੜਾਈ ਹੋਈ ਤੇ ਉਹਦੇ ਬਾਅਦ 68 ਸਿੰਘ ਫੜ ਲਏ ਗਏ। ਮਿਸਟਰ ਕਾਵਨ ਹੁੰਦਾ ਸੀ ਡੀਸੀ, ਮੁਕਦਮਾ ਉਹਨੇ ਕੋਈ ਨਹੀਂ ਚਲਾਇਆ, ਉਹਨੇ ਸਿੰਘਾਂ ਨੂੰ ਤੋਪਾਂ ਨਾਲ ਬੰਨ ਕੇ ਉਡਾਉਣ ਦਾ ਯਤਨ ਕਰਿਆ। ਐਸਾ ਹੁੰਦਾ ਕਿ ਪਹਿਲਾਂ ਪਿੱਠਾਂ ਬਣਦੀਆਂ ਸਿੰਘਾਂ ਦੀਆਂ। ਜਿਹੜਾ ਜਥੇਦਾਰ ਹੀਰਾ ਸੀ ਉਹ ਕਹਿੰਦਾ ਅਸੀਂ ਕੋਈ ਕ੍ਰਿਮੀਨਲ ਨਹੀਂ ਹਾਂ, ਅਸੀਂ ਧਰਮ ਦੇ ਪਹਿਰੇਦਾਰ ਹਾਂ, ਤੂੰ ਸਾਡੀ ਛਾਤੀ ਬਣ। ਐਸਾ ਦੱਸਦੇ ਨੇ ਪਲੀਤਾ ਲੱਗਿਆ ਸੀ ਨਾ ਤੋਪ ਦਾ, ਛਾਤੀ ਬੰਨੀ, ਚਾਰ ਚਾਰ ਸਿੰਘ ਵਾਰੀ ਵਾਰੀ ਉੱਡਦੇ ਗਏ। ਉਹਨਾਂ ਦੇ ਵਿੱਚ ਇੱਕ ਬੱਚਾ ਸੀ ਛੋਟਾ, 14 ਸਾਲ ਦਾ, ਬਿਸ਼ਨ ਸਿੰਘ ਸੀ ਉਹਦਾ ਨਾਂ। ਉਹ ਮਿਸਟਰ ਕਾਵਨ ਦੇ ਘਰ ਵਾਲੀ ਨੇ ਦੇਖਿਆ, ਬਹੁਤਾ ਹੀ ਸੋਹਣਾ ਸੀ, ਉਹਨੇ ਇਸ਼ਾਰਾ ਕਰਿਆ ਵੀ ਇਹ ਬੱਚੇ ਨੇ ਕੀ ਕਸੂਰ ਕਰਿਆ, ਤੂੰ ਇਹਨੂੰ ਵੀ ਤੋਪ ਨਾਲ ਉਡਾਉਣਾ। ਉਹ ਬੱਚੇ ਨੂੰ ਛੱਡਤਾ, ਮਾਂ ਉਹਦੇ ਵਿੱਚ ਖੜੀ ਸੀ, ਜਾ ਕੇ ਰੋਣ ਲੱਗ ਗਿਆ। ਮਾਂ ਕਹਿੰਦੀ ਤੂੰ ਕਿਉਂ ਆ ਗਿਆ, ਕਹਿੰਦੇ ਮੈਨੂੰ ਛੱਡਤਾ। ਕਹਿੰਦੀ ਨਹੀਂ ਨਹੀਂ ਤੈਨੂੰ ਜਾਣਾ ਪੈਣਾ ਦੁਬਾਰਾ, ਇਸ ਵੇਲੇ ਸ਼ਹੀਦੀ ਜਹਾਜ਼ ਤਿਆਰ ਹੈ ਤੇ ਤੂੰ ਉਹ ਤੋਂ ਨੱਠ ਕੇ ਆ ਗਿਆ। ਉਹਦੇ ਕੰਨ ਚ ਗੱਲ ਦੱਸਤੀ ਬਈ ਤੂੰ ਮਿਸਟਰ ਕਾਵਨ ਨਾਲ ਆ ਗੱਲ ਕਰ। ਉਹ 6 ਫੁੱਟ ਤੇ 6 ਫੁੱਟ 2 ਇੰਚ ਉਹਦਾ ਕੱਦ ਸੀ। ਉਹ ਕਹਿੰਦਾ ਮੈਂ ਤੇਰੇ ਕੰਨ ਚ ਗੱਲ ਕਹਿਣੀ ਹੈ, ਜਾਂ ਕੰਨ ਕਰਿਆ ਉਹਨੇ ਦਾੜਾ ਫੜ ਲਿਆ ਉਹਦਾ, ਜ਼ੋਰ ਲਾ ਰਹੇ ਛੱਡਿਆ ਹੀ ਨਹੀਂ। ਨਾਭੇ ਦਾ ਰਾਮ ਸਿੰਘ ਉੱਥੇ ਸੀਗਾ, ਜਮਾਂਦਾਰ ਜਿਹਨੂੰ ਨਾਇਬ ਸੂਬੇਦਾਰ ਕਹਿੰਦੇ ਨੇ, ਉਹਨੇ ਆਪਣੀ ਕਿਰਤ ਕੱਢ ਕੇ ਬੱਚੇ ਦੀਆਂ ਦੋਵੇਂ ਗੁਹਾਂ ਵੱਢ ਦਿੱਤੀਆਂ। ਗੱਲ ਵੱਢਦਾ ਤੇ ਉਹਦੀ ਮਾਤਾ ਉੱਥੇ ਉੱਚੀ ਉੱਚੀ ਟੱਪਦੀ, ਇਹਨਾਂ ਦੀ ਟਿਕਾਰੇ ਬੁਲਾਉਂਦੀ ਹੈ, ਇਹ ਫਰਕ ਹੈ। ਉਹ ਕਹਿਣ ਲੱਗਿਆ, ਇੰਨੀ ਤੂੰ ਕਮਜ਼ੋਰ ਬਾਂ ਮੇਰੀ, ਤੇ ਮੈਨੂੰ ਮੇਰੇ ਰਸਤੇ ਤੋਂ ਹੀ ਫੇਰਨਾ ਚਾਹੁੰਦੀ ਆ, ਫੇਰ ਮੈਂ ਤੈਨੂੰ ਦੱਸ ਦਿੰਦਾ ਕਿ ਇਹਦੇ ਵਿੱਚ ਕੋਈ ਫਰਕ ਨਹੀਂ। ਖੁਦਾ ਕਹਿ ਲੈ, ਰਾਮ ਕਹਿ ਲੈ, ਅਸੀਂ ਸਾਰੇ ਨਾਮ ਨੂੰ ਹਾਂ ਬਲਿਹਾਰੇ ਜਾਓ ਜਿੱਥੇ ਤੇਰੇ ਨਾਲ। ਲੇਕਿਨ ਜਿਹੜਾ ਹਿਰਦੇ ਚ ਰਮ ਗਿਆ, ਹਿਰਦੇ ਚ ਰਾਮ ਵਾਹਿਗੁਰੂ 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 ਦਾ ਨਾਮ ਰਮ ਜਾਵੇ, ਤੁਸੀਂ ਹੋਰ ਨਾਮ ਜਪ ਨਹੀਂ ਸਕਦੇ, ਕਿਉਂਕਿ ਉਹਦੀਆਂ ਧੁਨਾਂ ਅੰਦਰ ਚੱਲਣੀਆਂ ਸ਼ੁਰੂ ਹੋ ਗਈਆਂ। ਉਹੀ ਅਨਹਦ ਨਾਮ ਦੇ ਨਾਲ ਮਿਲ ਕੇ ਤੁਹਾਡੇ ਅੰਦਰ ਆਵਾਜ਼ ਪੈਦਾ ਕਰ, ਜਿਸ ਨਾਮ ਦੇ ਨਾਲ ਮਨ ਲੱਗ ਗਿਆ ਉਹੀ ਨਾਮ ਜਪਿਆ ਜਾਂਦਾ। ਫਿਰ ਨਾਮਾਂ ਚ ਫਰਕ ਕੀ ਹੈ? ਇੱਕ ਕੋਈ ਸੇਠ ਸੀ, ਉਹਨੇ ਪ੍ਰਦੇਸ਼ ਨੂੰ ਜਾਣਾ ਸੀ, ਮਾਰੂ ਰੇਗਿਸਤਾਨ ਵੱਲ, ਇੱਧਰ ਰਾਜਸਥਾਨ ਵੱਲ। ਆਪਣੇ ਨੌਕਰਾਂ ਨੂੰ ਕਹਿਣ ਲੱਗਾ ਵੀ ਦੇਖੋ ਮੈਂ ਜਾਣਾ, ਬਈ ਤੁਸੀਂ ਦੱਸੋ ਤੁਹਾਨੂੰ ਕੀ ਲਿਆਵਾਂ ਖਾਣ ਨੂੰ ਉਸ ਰੇਗਿਸਤਾਨ ਦੇ ਇਲਾਕੇ ਚ। ਇੱਕ ਨੇ ਕਿਹਾ ਕਿ ਮਹਾਰਾਜ ਸਾਨੂੰ ਤਾਂ ਤਰਬੂਜ ਲਿਆ ਦਿਓ। ਬਈ ਸਹਿਮਤ ਹੋ ਸਾਰੇ, ਕਹਿੰਦੇ ਨਹੀਂ ਜੀ ਸਾਨੂੰ ਤਾਂ ਹਿੰਦਵਾਣਾ ਲਿਆ ਦਿਓ। ਫਿਰ ਨੇ ਕਿਹਾ ਦੋ ਚੀਜ਼ਾਂ, ਇੱਕ ਨੇ ਤੀਸਰਿਆਂ ਨੂੰ ਪੁੱਛਿਆ, ਉਹ ਕਹਿੰਦੇ ਸਹਿਮਤ ਹੋ, ਕਹਿੰਦੇ ਨਾ ਜੀ ਅਸੀਂ ਨਹੀਂ ਸਹਿਮਤ, ਅਸੀਂ ਤਾਂ ਮਤੀਰਾ ਭਾਲਦੇ ਹਾਂ। ਚੌਥਿਆਂ ਨੂੰ ਪੁੱਛਿਆ ਉਹ ਵੀ ਤੁਸੀਂ ਕੀ ਚਾਹੁੰਦੇ ਹੋ, ਕਹਿੰਦੇ ਅਸੀਂ ਤਾਂ ਵਾਟਰਮੈਲਨ ਲੈਣਾ। ਆਪਸ ਵਿੱਚ ਝਗੜ ਪਏ, ਕਹਿੰਦੇ ਤੁਹਾਡੀ ਡਿਮਾਂਡ ਸਾਨੂੰ ਨਹੀਂ, ਪ੍ਰਵਾਨ ਸੇਠ ਹੱਸਦਾ, ਕਹਿੰਦਾ ਚੰਗਾ ਮੈਂ ਸਭ ਸਾਰਿਆਂ ਨੂੰ ਇਹ ਲਿਆ ਦੂੰਗਾ ਜਿਹੜਾ ਕੁਛ ਤੁਸੀਂ ਕਿਹਾ। ਉਹ ਰਾਜਸਥਾਨ ਆਇਆ, ਉੱਥੋਂ ਤਰਬੂਜ ਵਿਕਦੇ ਸੀ, ਤਰਬੂਜ ਚੁਕਾਇਆ, ਆਪਣੇ ਇੰਪਲਾਈਜ ਵਾਸਤੇ ਲੈ ਗਿਆ। ਉੱਥੇ ਜਾ ਕੇ ਕਹਿਣ ਲੱਗਿਆ ਵੀ ਆਹੀ ਹੈ? ਕਹਿੰਦੇ ਹਾਂ ਜੀ ਆਹੀ ਹੈ। ਉਹ ਹੁਣ ਸਾਡਾ ਨਾਮਾ ਤੇ ਵਾਹਿਗੁਰੂ ਤੇ ਰੌਲਾ ਪੈ ਜਾਂਦਾ ਵੀ ਤੂੰ ਅੱਲਾ ਨਾ ਕਹਿ ਜਾ। ਮੈਂ ਛੋਟਾ ਹੁੰਦਾ ਸਾਡੇ ਮਸਜਿਦ ਸੀ, ਉੱਥੇ ਜਦ ਅੱਲਾ ਹੂ ਕਹਿਣਾ, ਉਹ ਹਿੰਦੂ ਪ੍ਰਭਾਵ ਵਾਲਿਆਂ ਨੇ ਕੰਨਾਂ 'ਚ ਉਂਗਲੀਆਂ ਦੇ ਦੇਣੀਆਂ, ਸਾਨੂੰ ਵੀ ਕਹਿਣਾ ਉਂਗਲੀਆਂ ਦਾ ਉਹ ਕੰਨਾਂ 'ਚ। ਅਸੀਂ ਕਿਹਾ ਕਿਉਂ? ਕਹਿੰਦੇ ਜੇ ਅੱਲਾ ਦਾ ਨਾਂ ਤੁਹਾਡੇ ਪੈ ਗਿਆ ਕੰਨ 'ਚ, ਹੱਥ ਪੈਰ ਮੁਸਲਮਾਨ ਰਹੋਗੇ। ਆਪੇ ਹੀ ਬਣਾਈਆਂ ਹੋਈਆਂ ਗੱਲਾਂ ਨੇ। ਮਹਾਰਾਜ ਕਹਿੰਦੇ ਅੱਲਾ ਹੈ, ਚਾਹੇ ਗੋਬਿੰਦ ਹੈ, ਚਾਹੇ ਨਾਰਾਇਣ ਹੈ, ਚਾਹੇ ਗੋਡ ਹੈ, ਚਾਹੇ ਵਾਹਿਗੁਰੂ ਹੈ, ਨਾਮ ਤਾਂ ਇੱਕੋ ਹੀ ਹੈ, ਇੱਕੋ ਦਾ ਹੈ, ਇਹਦੇ 'ਚ ਕਿਹੜਾ ਰੌਲਾ। ਤੋ ਕਹਿਣ ਲੱਗੇ ਮਾਤਾ, ਉਹ ਨਾਮ ਮੇਰੇ ਰੋਮ ਰੋਮ ਚ ਸਮਾ ਚੁੱਕਿਆ, ਤੇ ਤੂੰ ਇਹ ਗੱਲ ਇੰਨੀ ਕਮਜ਼ੋਰ ਗੱਲ ਕਹਿਣੀ ਹੈ, ਫੇਰ ਮੈਨੂੰ ਆਪਣਾ ਪੁੱਤਰ ਨਾ ਕਹੀ ਹੈ। ਬੋਲੋ ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਂ, ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਂ, ਨਾ ਹੋ ਤੇਰਾ ਤੇਰਾ ਪੂਜਣਾ, ਨਾ ਤੂੰ ਮੇਰੀ ਮਾਂ, ਨਾ ਹੋ ਪੂਜਣਾ, ਨਾ ਤੂੰ ਮੇਰੀ ਮਾਏ ਮਾਤੂ ਮੇਰੀ ਮਾਏ। माता इना कमजोर उपदेश मैनु दिनी है सिर्फ इस वास्ते भी मैं जिंदा रहा भावे राम ते अल्लाह कहण विच कोई फर्क नहीं पर जिहड़ा मेरे रोम दोम दे विच रच गया उहनू मैं किवें छड देवां छोड़िया ना जाए जी छोड़िया ना जाए जी छोड़िया ना जाए जी छोड़िया ना जाए सहज समाना पी करे सहज समाना पी करे सहज समाना पी करे सहज समाना पी करे छोड़िया ना जाए छोड़िया ना जाए जी लाल रंग पिछको लगा पिछको लगा पिछको पिछके मद पागा लाल रंग पिछको लगा पिछके मद पागा जिसके मद पागा लाल रंग पिछको लगा जिसके मद पागा मैला कदे न हो गई न हो गई न हो मैला के दागा मैला कदे न हो गई मैला के पाया सुखदाइया 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 मेरे आ सुख पाए सब पाया सुखदाइया मेरे आ सुख पाए सहज समाना पी करे वो पी करे छोड़िया ना जाए सहज समाना पी करे छोड़िया ना जाए Thank you.
ਬਿਆ ਪਈ ਬਿਆ ਪਈ ਫਿਰ ਦੂਖ ਨ ਪਾਇਆ ਰਾਮ ਰਾਮ ਬਿਆ ਪਈ ਫਿਰ ਦੂਖ ਨ ਪਾਇਆ ਮਰਤਿਆ ਜਾਣੇ ਆਇਆ ਜਾਣੇ ਆਇਆ ਜਾਣੇ ਤੁਰਾਇਆ ਮਰਤਿਆ ਜਾਣਿਆ ਕੁਰੇ ਅਮਰ ਤੁਰਾਇਆ ਦਿਨ ਚਾਖਿਆ ਦਿਨ ਚਾਖਿਆ ਨਾਮ ਭੁੱਲਾ ਜਾਨੇ ਦਿਨ ਚਾਖਿਆ ਨਾਮ ਭੁੱਲਾ ਕਈ ਨਾ ਜਾਈਏ ਨਾ ਜਾਈਏ ਨਾ ਜਾਈਏ ਮੁਖ ਭੁੱਲਾ ਕੀਮਤ ਕਈ ਨਾ ਜਾਈਏ ਕੈਸੇ ਮੁਖ ਸਫਲ ਦਰਸ ਤੇਰਾ ਪਾਰ ਬਰਾਮ ਤੇਰਾ ਪਾਰ ਬਰਾਮ ਤੇਰਾ ਪਾਰ ਬਰਾਮ ਗੁਣ ਮਿਲਦੇ ਬਾਣੀ ਸਫਲ ਦਰਸ ਤੇਰਾ ਪਾਰ ਬਰਾਮ ਉਹ ਪਾਵੋ ਤੂਰ ਤੇਰੇ ਦਾਸ ਕੀ ਤੇਰੇ ਦਾਸ ਕੀ ਤੇਰੇ ਨਾਨਕ ਕੁਰਬਾਨੀ ਪਾਵੋ ਤੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਉਹ ਲਾਲ ਰੰਗ ਤਿਸ ਸੋਲ ਜਾ ਤਿਸ ਸੋਲ ਜਾ ਤਿਸ ਸੋਲ ਜਾ ਤਿਸ ਕੇਵਲ ਪਾਗਾ ਲਾਲ ਰੰਗ ਤਿਸ ਸੋਲ ਜਾ ਤਿਸ ਕੇਵਲ ਪਾਗਾ
ਮਾਤਾ ਕਿਸ ਤਰ੍ਹਾਂ ਨਾਲ ਇਹ ਛੱਡਿਆ ਜਾਵੇ ਤਾਂ ਰੋਮ ਰੋਮ ਦੇ ਵਿੱਚ ਸਮਾ ਗਿਆ ਕੋਈ ਥਾਂ ਮੇਰੇ ਸਰੀਰ ਵਿੱਚ ਐਸਾ ਨਹੀਂ ਜਿੱਥੇ ਰਾਮ ਦਾ ਨਾਮ ਨਾ ਸਮਾਇਆ ਹੋਵੇ ਭਾਗਵਤੀ ਦਾਸ ਜੀ ਜਦੋਂ ਆਰੇ ਨਾਲ ਚੀਰਨ ਦਾ ਹੁਕਮ ਹੋ ਗਿਆ ਜਲਾਦ ਨੇ ਥੰਮੇ ਦੋ ਕੱਢ ਦਿੱਤੇ ਵਿੱਚ ਇਹਨਾਂ ਨੂੰ ਬੰਨ ਲਿਆ ਉਹਦੇ ਦੇਖਦਾ ਜਲਾਦ ਬੜੇ ਗੌਰ ਦੇ ਨਾਲ ਵੀ ਇਹਦੀ ਮੈਂਟਲ ਅਵਸਥਾ ਕੀ ਹੁੰਦੀ ਹੈ ਕਿਉਂਕਿ ਰੋਜ਼ ਇਹ ਚੀਰਦੇ ਸੀ ਉਹ ਹੈਰਾਨ ਹੋ ਗਿਆ ਜਦੋਂ ਭਾਜਮਤੀ ਦਾਸ ਦੇ ਸਿਰ ਦੇ ਉੱਤੇ ਆਰਾ ਰੱਖਿਆ ਤਾਂ ਇਕਦਮ ਅੱਖਾਂ ਚ ਚਮਕ ਆ ਗਈ ਤੇ ਨਾਲ ਇਹ ਚਿਹਰਾ ਲਾਲ ਹੋ ਗਿਆ ਰੁਕ ਗਿਆ ਜਾਵਾ ਜਾ ਭਾਜਮਤੀ ਦਾਸ ਤੇਰੇ ਵਾਸਤੇ ਜੋ ਹੁਕਮ ਹੋਇਆ ਹੈ ਉਹ ਅਸੀਂ ਆਰੇ ਨਾਲ ਤੈਨੂੰ ਚੀਰ ਕੇ ਦੋ ਫਾੜ ਕਰ ਦਿੰਦਾ ਤੇਰੀ ਮਦਦ ਕੋਈ ਨਹੀਂ ਅਸੀਂ ਕਰ ਸਕਦੇ ਪਰ ਇੱਕ ਸਵਾਲ ਦਾ ਜੇ ਜਵਾਬ ਦੇਵੇ ਜੋ ਕੁਛ ਕਹੇਗਾ ਜੋ ਸਾਡੇ ਇਖਤਿਆਰ ਵਿੱਚ ਆ ਉਹ ਅਸੀਂ ਕਰ ਸਕਦੇ ਉਹ ਕਹਿਣ ਲੱਗੇ ਦੱਸੋ ਆਖਰੀ ਸਵਾਲ ਹੈ ਤੁਹਾਡਾ ਕਹਿਣ ਲੱਗੇ ਅਸੀਂ ਬੰਦੇ ਬੜੇ ਚੀਰੇ ਨੇ ਪਰ ਆਰਾ ਰੱਖਣ ਤੋਂ ਪਹਿਲਾਂ ਹੀ ਉਹ ਮਰੇ ਹੀ ਹੁੰਦੇ ਸੀ ਅੱਜ ਸਾਡਾ ਇੱਕ ਜਿਉਂਦੇ ਬੰਦੇ ਨਾਲ ਬਾਤ ਆ ਤੇ ਮੈਂ ਦੇਖਦਾ ਵੀ ਜਦ ਮੈਂ ਆਰਾ ਤੇਰੇ ਸਿਰ ਤੇ ਰੱਖਿਆ ਤੇਰੀ ਅੱਖਾਂ ਚ ਇੰਨੀ ਚਮਕ ਕਿਵੇਂ ਆ ਗਈ ਤੇਰੇ ਚਿਹਰੇ ਦੇ ਉੱਤੇ ਲਾਲੀ ਕਿਵੇਂ ਆ ਗਈ ਕਿਹੜੀ ਚੀਜ਼ ਹੈ ਤੂੰ ਇਹ ਦੱਸ ਸਕਦਾ ਉਹ ਕਹਿਣ ਲੱਗੇ ਜਲਾਦ ਜੇ ਗੱਲ ਪੁੱਛਣੀ ਹੈ ਮੇਰਾ ਜਿਹੜਾ ਚਿਹਰਾ ਹੈ ਨਾ ਉਹ ਮੇਰੇ ਸਤਿਗੁਰੂ ਵੱਲ ਕਰਦੇ ਮੇਰੇ ਨੇਤਰ ਉਹਦੇ ਦਰਸ਼ਨ ਕਰਨ ਮੈਂ ਦੱਸ ਦੂੰ ਤੈਨੂੰ ਕੀ ਗੱਲ ਉਸ ਜਿਸ ਵਕਤ ਕਰ ਦਿੱਤਾ ਕਹਿਣ ਲੱਗੇ ਦੇਖ ਜਿਹਨੂੰ ਤੁਸੀਂ ਮੌਤ ਕਹਿੰਦੇ ਹੋ ਸਾਡੇ ਵਾਸਤੇ ਮੌਤ ਕੋਈ ਚੀਜ਼ ਨਹੀਂ ਹੈ ਅਸੀਂ ਆਤਮਵਾਦ ਦੇ ਵਿੱਚ ਰੂਹਾਂ ਸਰੀਰ ਮਾਰਿਆ ਜਾ ਸਕਦਾ ਆਤਮਾ ਨਹੀਂ ਚੀਰੀ ਜਾ ਸਕਦੀ ਵੱਢੀ ਨਹੀਂ ਜਾ ਸਕਦੀ ਮਰ ਕੁਛ ਨਹੀਂ ਹੋ ਸਕਦਾ ਬਾਕੀ ਜਿਹੜਾ ਤੂੰ ਕਹਿੰਦਾ ਵੀ ਤੁਹਾਡੇ ਤੇਰੇ ਚਿਹਰੇ ਦੇ ਉੱਤੇ ਇੰਨੀ ਰੌਣਕ ਕਿਉਂ ਆ ਗਈ ਅੱਖਾਂ ਵਿੱਚ ਇੰਨੀ ਚਮਕ ਕਿਉਂ ਆ ਗਈ ਕਹਿਣ ਲੱਗੇ ਪਿਆਰੇ ਉਹ ਵੀ ਸੁਣ ਲੈ, ਜਦ ਅਸੀਂ ਸਤਿਗੁਰੂ ਜੀ ਦੇ ਚਰਨੀ ਆਏ ਹਾਂ ਉਹਨਾਂ ਨੇ ਉਸ ਵੇਲੇ ਇੱਕ ਐਸੀ ਚੀਜ਼ ਸਾਨੂੰ ਦੇ ਤੀ ਜਿਹੜੀ ਦਾ ਨਸ਼ਾ ਕਦੇ ਉਤਰਦਾ ਹੀ ਨਹੀਂ ਹੈ। ਪੜ੍ਹ ਲਓ, ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ 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 ਨਾਮ ਕੁਮਾਰੀ, ਨਾਮ ਕੁਮਾਰੀ ਚੜੀ ਰਹੇ ਦਿਨ ਰਾਤ, ਨਾਮ ਕੁਮਾਰੀ, ਨਾਮ ਕੁਮਾਰੀ ਮੱਧ ਅਫੀਮ ਪੰਜ ਉਤਰ ਜਾਏ ਪਰਵਾਤ ਨਾਮ ਖਵਾਰੀ ਨਾਨਕਾ ਚੜੀ ਰਹੇ ਦਿਨ। ਜਨਮ ਸਾਖੀ ਦਾ ਸ਼ਬਦ ਹੈ। ਕਹਿਣ ਲੱਗੇ ਹੈ ਜਲਾਦ, ਜਦ ਅਸੀਂ ਆਪਣੇ ਸਤਿਗੁਰੂ ਦੀ ਸ਼ਰਨ ਵਿੱਚ ਆਏ ਤੇ ਸਾਡੇ ਬੁੱਲਾਂ ਦੇ ਨਾਲ ਇਹਨਾਂ ਨੇ ਨਾਮ ਦਾ ਪਹਿਲਾ ਦੇ ਤਾ, ਉਹਦੀ ਖਵਾਰੀ ਨਾ ਇੱਥੇ ਹਟਣੀ ਹੈ ਨਾ ਦਰਗਾਹ ਚ ਹਟਣੀ ਹੈ, ਤੂੰ ਕੁਛ ਕਰ ਲੈ, ਕਾਇਆ ਕੱਪੜ ਚੀਰ ਬਹੁ ਫਾੜੇ ਰੰਗ ਨਾ ਲਏ ਸਭਗ। ਇਹ ਪਿਆਰ, ਇਹ ਜਿਹੜਾ ਰੰਗ ਹੈ, ਨਸ਼ਾ ਹੈ, ਉਤਰ ਨਹੀਂ ਸਕਦਾ। ਸੋ ਇਸ ਤਰ੍ਹਾਂ ਦੇ ਨਾਲ ਨਾਮਦੇਵ ਜੀ ਕਹਿੰਦੇ ਨੇ ਮਾਤਾ ਇਹ ਜਿਹਾ ਗਲਤ ਉਪਦੇਸ਼, ਇੰਨੀ ਸਤਸੰਗ ਤੈ ਸੁਣੀ, ਇੰਨੇ ਸਾਧੂਆਂ ਦੇ ਦਰਸ਼ਨ ਕਰੇ ਤੇ ਅਜੇ ਵੀ ਤੈਨੂੰ ਮੌਤ ਦਾ ਡਰ ਹੈ ਗਿਆ। ਮਰਦਾ ਤਾਂ ਕੋਈ ਹੁੰਦਾ ਹੀ ਨੀ, ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਜੀਆ ਪੂਰਨ ਪਰਮਨ। ਮਰਦਾ ਕੌਣ ਹੈ ਜਿਹਨੇ ਆਪਣਾ ਜਨਮ ਬਰਬਾਦ ਕਰ ਲਿਆ ਇੱਥੇ ਆ ਕੇ, ਜਿਹਨੇ ਆਪਣੀ ਆਕਬਤ ਨੂੰ ਖਰਾਬ ਕਰ ਲਿਆ, ਜਿਹਨੇ ਥਾਂ ਥਾਂ ਤੇ ਲੇਖੇ ਦਿੰਦੇ ਫਿਰਨਾ, ਥਾਂ ਥਾਂ ਤੇ ਜੂਨਾਂ ਤਾਰਨੀਆਂ ਨੇ, ਕਦੇ ਕੁੱਤਾ ਬਣਨਾ, ਕਦੇ ਬਿੱਲਾ ਬਣਨਾ, ਉਸ ਦੀ ਮੌਤ ਦਾ ਅਹਿਸਾਸ ਹੋਇਆ ਕਰਦਾ, ਸਾਧੂ ਦਾ ਨਹੀਂ ਹੋਇਆ ਕਰਦਾ। ਪੜ੍ਹ ਲਓ,
ਸਤਿ ਸ਼੍ਰੀ ਅਕਾਲ।
ਜਿਹੜਾ ਹਟੋ ਹਟ ਪਕਾਏ, ਜਿਹੜਾ ਹਟੋ ਹਟ ਪਕਾਏ, ਬੈਸਾਖ ਤਰਬ ਪਰੇ ਰੋ ਬੈਸਾਖ ਤਰਬ ਪਰੇ ਨੂੰ ਵੀਰ ਸੰਤ ਮੂਏ ਚਾਰੋ ਜੈ ਤੂੰ ਆਪਣੇ ਗਜਾ ਹੋ ਸਖਤ ਬਾਪਰੇ ਹਟ ਬੁਕਾਏ
ਮਾਤਾ ਬਹੁਤ ਦਾ ਡਰ ਦੇਖ ਕੇ ਮੈਨੂੰ ਪੁੱਠਾ ਉਪਦੇਸ਼ ਦਿੰਦੀ ਹੈ ਜੇ ਇਹ ਗੱਲ ਹੈ ਤਾਂ ਮੈਂ ਤੈਨੂੰ ਛੱਡਦਾ ਮੈਂ ਤੇਰਾ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਮੈਂ ਤਾਂ ਜਦ ਤੱਕ ਮੇਰਾ ਸਰੀਰ ਵੀ ਗਿਰ ਗਿਆ ਨਾ ਟੁਕੜੇ ਟੁਕੜੇ ਹੋ ਗਿਆ ਉਸ ਵੇਲੇ ਥਾਈ ਵੀ ਪਰਮੇਸ਼ੁਰ ਦਾ ਨਾਮ ਜਪਰ ਹਾਥੀ ਖੋਲ ਦਿੱਤਾ ਗਿਆ ਤੇ ਆ ਕੇ ਚੋਟ ਕਰਦਾ ਲੇਕਿਨ ਆਉਂਦੇ ਉਹਦਾ ਕੁਛ ਨਹੀਂ ਬੜਿਆ ਵਿਗੜਿਆ ਉਹਨੇ ਪਰਮੇਸ਼ੁਰ ਦਾ ਨਾਮ ਆਧਾਰ ਬਣਾਇਆ ਹਾਥੀ ਤੋਂ ਕੁਛ ਨੀ ਹੋਇਆ ਐਸਾ ਫਰਮਾਨ ਆਉਂਦਾ
ਉਬਰੇ ਹਰ ਕੀ ਓਟ ਨਾ ਮਾਜ ਉਬਰੇ ਨਾ ਮਾਜ ਉਬਰੇ ਉਬਰੇ ਹਰ ਕੀ ਓਟ ਨਾ ਮਾਜ ਉਬਰੇ ਨਾ ਮਾਜ ਉਬਰੇ
ਹਾਥੀ ਵਾਪਸ ਚਲਿਆ ਗਿਆ ਕਿਉਂਕਿ ਵਾਹਿਗੁਰੂ ਦੀ ਓਟ ਬਹੁਤ ਵੱਡੀ ਹੈ ਗੁਰੂ ਮਹਾਰਾਜ ਦੇ ਵਿੱਚ ਪ੍ਰਸੰਗ ਆਉਂਦਾ ਇੱਕ ਹਰਨੀ ਜੰਗਲ ਵਿੱਚ ਬੇਖਟਕੇ ਹੋ ਕੇ ਚਾਰਾ ਚੁਗ ਰਹੀ ਹੈ ਕਾਂ ਸ਼ਿਕਾਰੀ ਨੇ ਦੇਖਿਆ ਵੀ ਕੁਛ ਗਾਫਲ ਹੈ ਉਹਨੇ ਆ ਕੇ ਇੱਕ ਪਾਸੇ ਜਾਲ ਲਾਤਾ ਦੂਜੇ ਪਾਸੇ ਉਸਨੇ ਕੁੱਤਾ ਕਢਾਤਾ ਤੀਸਰੇ ਪਾਸੇ ਸਰਕੜਾ ਸੀ ਉਹਨੂੰ ਅੱਗ ਲਾਤੀ ਚੌਥੇ ਪਾਸੇ ਰਾਈਫਲ ਲੈ ਕੇ ਜਾਂ ਤੀਰ ਲੈ ਕੇ ਆਪ ਖੜਾ ਹੋ ਗਿਆ ਤੇ ਜਦ ਹਰਨੀ ਨੇ ਦੇਖਿਆ ਉਸ ਵੇਲੇ ਉਹਦਾ ਧਿਆਨ ਪਰਮੇਸ਼ੁਰ ਚਲਿਆ ਗਿਆ ਬਹੁਤ ਸਾਰੇ ਪ੍ਰੇਮੀ ਸਾਡੇ ਬੰਦੇ ਨੀ ਇਹਨਾਂ ਗੱਲਾਂ ਨੂੰ ਮਹਾਰਾਜ ਨੇ ਤਾਂ ਲਿਖਿਆ ਜਦ ਹੀ ਸ਼ਰਨ ਗਏ ਕਿਰਪਾ ਨਿਧ ਗਜ ਕਰਾ ਤੇ ਛੁੱਟਾ ਹਾਥੀ ਡੁੱਬ ਰਿਹਾ ਸੀ ਤੰਦੂਏ ਦਾ ਫੜਿਆ ਹੋਇਆ ਜਦ ਉਸਨੇ ਰਾਮ ਦਾ ਨਾਮ ਲਿਆ ਰਾਮ ਦੀ ਓਟ ਲਈ ਉਸੇ ਵੇਲੇ ਉਹਦੇ ਸਾਰੇ ਚੱਕਰ ਕੱਟ ਦਿੱਤੇ ਫ੍ਰੀ ਕਰ ਦਿੱਤਾ ਮਹਿਮਾ ਨਾਮ ਕਾਂ ਲਓ ਬੰਨੋ ਰਾਮ ਕਹਿਤ ਬੰਧਨ ਤੇ ਟੁੱਟ ਇੰਨਾ ਖਿਆਲ ਆਉਣ ਦੀ ਲੋੜ ਸੀ ਉਹ ਘੋੜਾ ਦੱਬ ਰਿਹਾ ਸੀ ਘੋੜਾ ਦੱਬਦਿਆਂ ਦੇ ਸੱਪ ਨੇ ਆ ਕੇ ਡੰਗ ਮਾਰਿਆ ਉਹ ਸਿੱਧਾ ਹੀ ਕੁੱਤੇ ਨੂੰ ਜਾ ਲੱਗਿਆ ਇਹਦੇ ਬਸ ਹਵਾ ਉਲਟੀ ਉਹ ਸਰਕਲੇ ਨੂੰ ਜਾਲਣ ਦੀ ਥਾਂ ਤੇ ਉਹਨੇ ਜਾਲੇ ਤਾੜ ਦਿੱਤਾ ਮਹਾਰਾਜ ਕਹਿੰਦੇ ਇੱਕ ਰੋਮ ਵੀ ਉਹਦਾ ਨਾਮ ਵਿਕਾ ਹੋ ਸਕਿਆ ਕਿਉਂਕਿ ਪਰਮੇਸ਼ੁਰ ਨੇ ਉਹਦੀ ਰਾਖੀ ਕਰੀ ਸੋ ਇਸ ਤਰ੍ਹਾਂ ਹਰੀ ਦੀ ਓਟ ਜਿਸਦੇ ਮਨ ਵਿੱਚ ਵੀ ਆ ਗਈ ਸਹੀ ਮੈਨੇ ਚਾਜ ਰਹੇ ਸਾਨੂੰ ਆਉਂਦੀ ਨੀ ਅਸੀਂ ਜੇ ਦਿੱਕ ਚ ਰਹਿੰਦੇ ਹਾਂ ਇੱਕ ਹੋਰ ਸਾਖੀ ਆਉਂਦੀ ਹੈ ਮਹਾਰਾਜ ਦੇ ਅੰਦਰ ਕਿ ਪੰਚਾਲੀ ਕੋ ਰਾਜ ਸਮਾਂ ਮੈਂ ਰਾਮ ਨਾਮ ਸੁਧ ਆਈ ਤਾਕੋ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਚ ਬਟਾਈ ਦਰੋਪਦੀ ਨੂੰ ਪਾਂਡਵਾਂ ਨੇ ਜੂਏ ਵਿੱਚ ਹਾਰ ਦਿੱਤਾ ਮਾੜੀ ਗੱਲ ਸੀ ਉਸ ਵੇਲੇ ਦੀ ਕਲਚਰ ਦੀ ਬਹੁਤ ਮਾੜੀ ਵੀ ਔਰਤਾਂ ਵੀ ਹਾਰ ਦਿੱਤੀਆਂ ਇਸ ਕਰਕੇ ਮਹਾਰਾਜ ਨੇ ਜੂਏ ਨੂੰ ਕਿਰਾਇਆ ਦੱਸਿਆ ਉਸ ਵੇਲੇ ਰਾਜਿਆਂ ਦਾ ਸ਼ੁਕਲ ਸੀ, ਉਸ ਵੇਲੇ ਦੁਰਯੋਧਨ ਜਿਹੜਾ ਸੀ ਉਹਦੇ ਨਾਲ ਬਹੁਤ ਲੱਗਦਾ ਸੀ। ਤੇ ਇੱਕ ਵਾਰੀ ਉਸਨੇ ਇੱਕ ਮਹਿਲ ਬਣਾਇਆ ਆਪਣਾ, ਉਹਦੇ ਚ ਕਾਰੀਗਰੀ ਐਸੀ ਸੀ ਕਿ ਪਾਣੀ ਤਾਂ ਲੱਗਦਾ ਸੀ ਖੁਸ਼ਕ, ਖੁਸ਼ਕ ਤਾਂ ਲੱਗਦਾ ਸੀ ਪਾਣੀ, ਖੁੱਲਾ ਦਰਵਾਜ਼ਾ ਬੰਦ ਲੱਗਦਾ ਸੀ, ਬੰਦ ਦਰਵਾਜ਼ਾ ਖੁੱਲਾ ਲੱਗਦਾ ਸੀ। ਇਹਦਾ ਦੁਰਯੋਧਨ ਆਇਆ ਵੀ ਧਿਆਨ ਪਾਣੀ ਚ ਗਿਰ ਗਿਆ, ਪਾਣੀ ਚੋਂ ਕੱਢਿਆ, ਜਾ ਕੇ ਕੰਧੇ ਨਾਲ ਟੱਕਰ ਮਾਰੀ ਖੁੱਲੇ ਦਰਵਾਜ਼ੇ ਦੀ ਥਾਂ ਤੇ, ਉੱਥੇ ਪਹੁੰਚ ਗਿਆ। ਉੱਤੋਂ ਆਵਾਜ਼ ਦੇਤੀ ਉਹਨੇ, ਕਹਿੰਦੇ ਅੰਧੇ ਕਾ ਅੰਧ ਰਿਹਾ। ਆਹ ਮੂਲ ਸੀ ਮਹਾਂਭਾਰਤੀ ਲੜਾਈ ਦਾ, ਇਸੇ ਕਰਕੇ ਫਿੱਕਾ ਬੋਲਣਾ ਗੁਰੂ ਘਰ ਦੇ ਅੰਦਰ ਬਹੁਤ ਸਖ਼ਤ ਮਨਾ, ਫਿੱਕਾ ਨਾ ਬੋਲਿਓ, ਹੱਥ ਬੰਨ ਕੇ ਗੱਲ ਕਰੋ ਜਿਹੜੀ ਕਰਨੀ। ਜਦ ਉਸਨੇ ਜੂਏ ਚ ਉਹਨੂੰ ਜਿੱਤ ਲਿਆ, ਉਸ ਵੇਲੇ ਆਪਣੇ ਭਰਾ ਨੂੰ ਹੁਕਮ ਦਿੱਤਾ ਦੁਸ਼ਾਸਨ ਨੂੰ, ਭਾਈ ਜਿਵੇਂ ਵੀ ਆਇਆ ਉਹਨੂੰ ਖਿੱਚ ਕੇ ਲਿਆ ਦਰਬਾਰ ਚ। ਉਸ ਵੇਲੇ ਉਹ ਇਸ਼ਨਾਨ ਕਰਨ ਲੱਗੀ, ਇੱਕ ਧੋਤੀ ਪਾਈ ਹੋਈ ਸੀ ਉਹਦੇ ਮੱਥੇ ਤੋਂ ਵਾਲਾਂ ਤੋਂ ਫੜੀ ਧੂ ਕੇ ਲੈ, ਬਥੇਰਾ ਵਿਚਾਰੀ ਰੌਲਾ ਪੈਂਦੀ, ਕੱਲ ਦੀ ਪਟਰਾਣੀ ਅੱਜ ਕੁਛ ਬਣਾ ਰਹੀ, ਉਹਦੀ ਵੈਲੀ ਉਹਨਾਂ ਰਹੀ। ਤੇ ਉੱਥੇ ਲਿਆ ਕੇ ਉਹਨੇ ਦੂਤਾਂ ਨੂੰ ਹੁਕਮ ਦੇ ਦਿੱਤਾ ਕਿ ਇਸ ਦੇ ਵਸਤਰ ਉਤਾਰ ਦੋ ਜਿਹੜੇ ਪਹਿਨੇ ਹੋਏ। ਉਸਨੇ ਸਾਰਿਆਂ ਨੂੰ ਕਿਹਾ, ਭੀਸ਼ਮ ਪਿਤਾਮਾ ਨੂੰ, ਦਰੋਣਾਚਾਰੀਆਂ ਨੂੰ, ਕਿਰਪਾਚਾਰੀਆ ਗੁਰੂ ਸੀ ਉਹਨਾਂ ਦਾ, ਅਪੀਲ ਕਰੀ, ਆਪ ਬੜੀ ਬਹਿਸ ਕਰੀ, ਅੰਦਰ ਸਭਾ ਦੁਸ਼ਾਸਨ ਨੇ ਮੱਥੇ ਵਾਲ ਰੋਕ ਦਿੱਤੀ ਜਾਂਦੀ, ਦੂਤਾਂ ਨੂੰ ਫਰਮਾਇਓ ਨੰਗੀ ਕਰੋ ਪੰਜਾਲੀ ਬੰਦ। ਪਾਂਡਵਾਂ ਵੱਲ ਜਦੋਂ ਉਹਨੇ ਦੇਖਿਆ ਤਾਂ ਉਹਨੇ ਨੀਵੀਆਂ ਪਾ ਲਈਆਂ, ਕਿਉਂਕਿ ਉਹ ਗੁਲਾਮ ਹੋ ਚੁੱਕੇ ਸੀ। ਪੰਜੇ ਪਾਂਡਵ ਵੇਖਦੇ ਔਕੜ ਰੁੱਧੀ ਨਾਰ ਜਿੰਨਾ ਦੀ, ਹੁਣ ਕੋਈ ਚਾਰਾ ਨਾ ਉਹਦੇ ਕੋਲ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਸ ਵੇਲੇ ਉਹਨੇ ਰਾਮ ਦੇ ਨਾਮ ਦੀ ਓਟ ਲੈ ਲਈ, 100% ਵਿਸ਼ਵਾਸ ਦੇ ਨਾਲ ਵਾਹਿਗੁਰੂ ਨੂੰ ਆਵਾਜ਼ ਮਾਰ ਦੇਵੇ, ਉਸੇ ਵੇਲੇ ਹਾਜ਼ਰ ਹੋ ਜਾਂਦਾ। ਗੁਰਦਸਵੇਂ ਪਾਤਸ਼ਾਹ ਕਹਿੰਦੇ ਹਾਥੀ ਕੀ ਦਿਹਾੜ ਪਰ ਪਾਛੇ ਪਹੁੰਚੇ ਤਾਹੇ, ਚੀਟੀ ਕੀ ਪੁਕਾਰ ਪਹਿਲੇ ਹੀ ਸੁਣੀ। ਸੋ ਨਾਮ ਦੇ ਪਰਮੇਸ਼ਰ ਦੀ ਓਟ ਸੀ, ਕਰੇ ਗਜਿੰਦ ਸੁੰਡ ਕੀ ਜੋਟ, ਨਾਮਾ ਉਭਰੇ ਹਰ ਕੀ ਓਟ, ਨਾਲੇ ਜਿਹਦੇ ਬਲ ਹੋ ਜਾਏ ਉਹਦੀ ਰਾਖੀ ਕਰਦਾ। ਸੋ ਦੁੱਖ ਕੈਸਾ ਪਾਵੇ ਜਿਸਦਾ ਰੱਖਾ ਹੈ ਪਰਮਾਤ, ਸੋ ਦੁੱਖ ਕੈਸਾ ਪਾਵੇ ਜਿਸਦਾ ਰੱਖਾ ਹੈ ਪਰਮਾਤਮਾ, ਦੁੱਖ ਕੈਸਾ ਪਾਵੇ ਜਿਸਦਾ ਰੱਖਾ ਹੈ ਪਰਮਾਤਮਾ, ਦੁੱਖ ਕੈਸਾ ਪਾਵੇ ਜਿਸਦਾ ਰੱਖਾ ਹੈ ਪਰਮਾਤਮਾ, ਜਿਸਦਾ ਰੱਖਾ ਹੈ ਅੱਖਾ ਹੈ ਪਰਮਾਤਮਾ, ਜਿਸਦਾ ਰੱਖਾ ਹੈ ਪਰਮਾਤਮਾ, ਕੈਸਾ ਪਾਵੇ ਜਿਸਦਾ ਰੱਖਾ ਹੈ ਪਰਮਾਤਮਾ, ਦੁੱਖ ਕੈਸਾ ਪਾਵੇ ਜਿਸਦਾ ਰੱਖਾ ਹੈ ਪਰਮਾਤਮਾ, ਕੈਸਾ अपने सिर ऊपर तू स्वामी हो जाने मैं मधमाता मन चीतना मेरे राम राय तू संता का संत तेरे तेरे सेव को पाए कुछ नहीं जब नहीं आवे निकल सो नामदेव जी का कुछ ना बिगड़िया करे जिंद सुन की चोट नामा उधरे हर की हैरान हो गया भी हाथी कुछ भी नहीं इन्हू कह रहा वो मानसी थले आ गया कह लगा कैसे बंदे नाल मेरा वाह पिया काजी मुला करे सलाम इन हिंदू मेरा मलिया मान मेरा तो मान है सारा खत्म कर दिता सारी पब्लिक दे सामने सारे देश दे सामने मेरी बेइज्जती होगी भी एक बंदे नू काबू ना कर सकिया तू उस वेले हुक्म देता लगा देख नाम दे हाथी ने तेनू कुछ नहीं किया मैं तेनू एक पहर साढ़े सत घड़िया का टाइम देना इना दे अंदर जा तो जीवनी करते गऊ ते जा इस्लाम बेच आ जा ते जा फिर मर नूं तैयार हो जा जिस बाद घड़ी बजनी है उस वेले तेरा सिर नाल दी नाल गिरिया होगा उस वेले शहर के पतवंतिया ने सोचा भी साढ़े कहे ते नामदेव जी आए ने चलो कोई उपराला कर लिए इन्हों एक कानून है वही वरत के देख लिए वह ऐसी जो सरकार सजा दे दे किसी न ते ओ दे जाने दे विच उन्हां सोना तोल के दे दो ता ओ नू छड़ दिंदे सी गुनाह माफ हो जांदा सी उस वेले सारे कठे हो के गए जाके बादशाह नू मुखातब होए कहन लगे महाराज सारी दिल्ली दे पतवंते शहरी आपदी शरण विच आए ने ते साडी बेनती सुन लो आपने नामदेव नू सजाए मौत दे दी उन्होंने इस्लाम तक कबूल नहीं करना इस करके उन्होंने सजाए मौत मिलनी है पर थोड़े कानून के अंदर एक क्लास है कि जे ओदे बदले सोना दे दो ता ओदी जान बख्शी हो जाए कर दिया इस तरह नाल बेनती कर रहे नामदेव दे बराबर सोना लेके जान बख्शी करते बराबर सोना लेके जान मस्ती करते देव दे बराबर सोना ले जान मस्ती कर दे सुनो नामे सरबर महाराज सारा शहर ओदे पतवंते आप दे दरबार विच हाजिर हो गए बेनती करते ने कि तुसी ओ क्लास जड़ी है भी जे किसे नू छड़ना होवे तां ओदे बराबर सोना तोल दो असी सोना देने नू तैयार हां तुसी नामदेव जी नू छड़ दो कोई कम दा उहने माड़ा करिया नहीं है कहण लगा माड़ा ਇਹ ਦੀਨ ਦਾ ਸਵਾਲ ਹੈ ਇਸ ਵੇਲੇ ਦੀਨ ਦਾ ਇਸਲਾਮ ਦਾ ਤੇ ਹਿੰਦੂ ਪੁੜੇ ਦਾ ਸਵਾਲ ਇਹਨੇ ਕੁਫਰ ਕਰਿਆ ਬੰਦਾ ਜਿਉਂਦਾ ਕਰਿਆ ਤੇ ਮੈਂ ਸੋਨਾ ਨਹੀਂ ਲੈ ਸਕਦਾ ਤੇ ਮੈਂ ਆਪਣੀ ਆਕਬਤ ਖਰਾਬਤ ਕਰਨੀ ਹੈ ਦੁੱਧ ਨੂੰ ਜਾਊਂਗਾ ਸੋਨਾ ਜੇ ਲੈ ਲਿਆ ਮੈਂ ਤਾਂ ਦੁੱਧ ਨੂੰ ਜਾਊਂਗਾ Thank you.
ਨੂੰ ਜਾਊਂਗਾ ਤੂੰ ਦੇਗਾ ਵਿਆਹ ਤੁਲਸ ਨੂੰ ਜਾਊਂਗਾ ਤੂੰ ਦੇਗਾ ਵਿਆਹ ਮੈਂ
ਕੈਸੀ ਬਾਤ ਮੈਨੂੰ ਕਹਿ ਰਹੇ ਹੋ? ਦੀਨ ਦਾ ਮਸਲਾ ਹੈ, ਇਹਦੇ ਵਿੱਚ ਮੈਂ ਸੋਨਾ ਲੈ ਲਿਆ, ਮੈਨੂੰ ਫਿਰ ਨਰਕਾਂ ਨੂੰ ਜਾਣਾ ਪਏਗਾ। ਉਸ ਵੇਲੇ ਕਹਿਣ ਲੱਗਾ ਮੈਂ ਸ਼ਰਤ ਰੱਖਤੀ, ਤਿੰਨ ਸ਼ਰਤਾਂ ਨੇ ਮੇਰੀਆਂ, ਜਾਂ ਤਾਂ ਇਸਲਾਮ ਕਬੂਲ ਕਰੇ, ਜਾਂ ਗਊ ਜੀ ਨਹੀਂ ਕਰੇ, ਨਹੀਂ ਫਿਰ ਇਹਦੀ ਮੌਤ ਤਾਂ ਸੱਤ ਜਦੋਂ ਪਹਿਰ ਗੁਜ਼ਰਨਾ ਉਸੇ ਵੇਲੇ ਇਹਦੀ ਮੌਤ ਹੋ ਜਾਏ। ਤੇ ਉਹਦਾ ਨਾਮਦੇਵ ਜੀ ਬੇਪਰਵਾਹ ਨੇ, ਹੱਥਕੜੀ ਤੇ ਬੇੜੀ ਪਈ ਹੋਈ ਹੈ, ਬੇੜੀਆਂ ਦੇ ਕੁੰਡੇ ਜਿਹੜੇ ਹੱਥਾਂ ਦੇ ਵਿੱਚ ਸੀ ਹੱਥਕੜੀਆਂ ਦੇ, ਉਹਦੇ ਨਾਲ ਬਣਾ ਕੇ ਤਾਲ ਬਣਾ ਲਈ, ਤਾਲ ਬਣਾ ਕੇ ਭਜਨ ਕਰ ਰਹੇ ਨੇ। ਗਾਵੇ ਗੁਰ ਗੋਪਾਲ ਨਾਮ ਗਾਵੇ, ਨਾਮ ਗਾਵੇ, ਗਾਵੇ ਗੁਰ ਗੋਪਾਲ ਨਾਮ ਗਾਵੇ, ਨਾਮ ਗਾਵੇ, ਗਾਵੇ ਗੁਰ ਗੋਪਾਲ ਨਾਮ ਗਾਵੇ, ਨਾਮ ਗਾਵੇ, ਗੁਰ ਗੋਪਾਲ ਨਾਮ ਗਾਵੇ, ਨਾਮ ਗਾਵੇ, ਬੇਪਰਵਾਹ। ਕੋਈ ਅਰਦਾਸ ਨਹੀਂ ਕਰ ਰਿਹਾ ਵੀ ਹੈ ਪ੍ਰਭੂ ਮੈਨੂੰ ਬਚਾ ਲੈ, ਮਹਾਂਪੁਰਸ਼ ਇਸ ਤਰ੍ਹਾਂ ਦੀ ਅਰਦਾਸ ਨਹੀਂ ਕਰਿਆ ਕਰਦੇ। ਜੋ ਕੁਛ ਉਹਦਾ ਭਾਣਾ ਹੈ ਉਹਨੂੰ ਫੇਸ ਕਰਨਾ, ਤੇਰਾ ਕੀ ਆ ਮਿੱਠਾ ਲੱਗ। ਉਸ ਵੇਲੇ ਜਿਹੜੀ ਪਬਲਿਕ ਹੈ ਬਹੁਤ ਜ਼ਿਆਦਾ ਉਦਾਸ ਹੋ ਰਹੀ ਹੈ, ਕੰਗ ਜਮਨ ਜੋ ਉਲਟੀ ਵਹੇ ਤਾਂ ਨਾ ਮਾਹਰ ਕਰਤਾ ਰਹੇ। ਉਹਦਾ ਐਡਾ ਦ੍ਰਿੜ ਵਿਸ਼ਵਾਸ ਹੈ ਕਿ ਜੇ ਗੰਗਾ ਤੇ ਜਮਨਾ ਸਮੁੰਦਰ ਚੋਂ ਨਿਕਲ ਕੇ ਪਹਾੜਾਂ ਵੱਲ ਨੂੰ ਵੀ ਤੁਰ ਪੈਣ ਨਾ, ਤਾਂ ਵੀ ਮੈਂ ਪਰਮੇਸ਼ੁਰ ਦਾ ਭਜਨ ਕਰੂੰਗਾ। ਇੱਕ ਘੜੀ ਬੀਤੀ, ਦੋ ਵੱਜ ਗਏ, ਤਿੰਨ ਵੱਜ ਗਏ, ਅਖੀਰ ਸੱਤਵੀਂ ਘੜੀ ਆ ਗਈ, ਅੱਧੀ ਘੜੀ ਬਾਕੀ ਰਹਿ ਗਏ 12 ਮਿੰਟ। ਇਸ ਵੇਲੇ ਸਾਰਿਆਂ ਦੇ ਦਿਲ ਤਕ ਤਕ ਕਰ ਰਹੇ ਨੇ ਵੀ ਨਾਮਦੇਵ ਜੀ ਪੂਰਨ ਸੰਤ ਸੀਗੇ, ਬੱਚਾ ਇਹਨਾਂ ਨੇ ਜਿਉਂਦਾ ਕਰਿਆ ਤੇ ਪਰਮੇਸ਼ਰ ਹੁਣ ਆ ਕਿਉਂ ਨੀ ਰਿਹਾ, ਇਹਨਾਂ ਤੋਂ ਡਰ ਰਿਹਾ ਕੀ ਵਜ੍ਹਾ, ਇਹਨਾਂ ਦੇ ਸਾਹਮਣੇ ਕਿਉਂ ਨੀ ਆ ਰਿਹਾ? ਇਸ ਤਰ੍ਹਾਂ ਪੜ ਲੋ, ਇਹਨਾਂ ਲੋਕਾਂ ਦਾ ਪਤੀ ਨਾ ਅਜੇ ਬੋੜਿਆ, ਸੱਤ ਘੜੀਆਂ ਬੀਤ ਚੁੱਕੀਆਂ, ਲੋਕਾਂ ਦਾ ਪਤੀ ਨਾ ਅਜੇ ਬੋੜ, ਸੱਤ ਘੜੀਆਂ ਬੀਤ ਚੁੱਕੀਆਂ, ਸਾਰੇ ਦਰਸ਼ਕ ਦਿਲ ਤਕ ਤਕ ਕਰ ਰਹੇ ਨੇ, ਬਹੁਤ ਕਿਥੋਂ ਦੇ ਖਿਆਲ ਆ ਰਹੇ ਨੇ ਵੀ ਕੀ ਗੱਲ, ਨਾਮਦੇਵ ਜੀ 72 ਵਾਰੀ ਸਾਕਾਰ ਰੂਪ ਚ ਪਰਮੇਸ਼ਰ ਨੇ ਦਰਸ਼ਨ ਦਿੱਤੇ ਤੇ ਹੁਣ ਕਿਉਂ ਨੀ ਆ ਰਿਹਾ, ਕੀ ਇਹਨਾਂ ਦਾ ਰੋਹਬ ਜ਼ਿਆਦਾ ਹੈ? ਉਸ ਵੇਲੇ ਸਿਰਫ 15-12 ਮਿੰਟ ਬਾਕੀ ਰਹਿੰਦੇ ਸੀ ਤੇ ਨਾਮਦੇਵ ਜੀ ਉੱਠ ਕੇ ਖੜੇ ਹੋ ਗਏ, ਨਮਸਕਾਰ ਕਰਨ ਲੱਗ ਗਏ। ਦਿਸਦਾ ਨੀ ਕਿਸੇ ਨੂੰ, ਕਹਿੰਦੇ ਸਾਰਿਆਂ ਦੇ ਭਾਗ ਨਹੀਂ ਸੀ ਦਰਸ਼ਨ ਕਰਨ ਦੇ ਪਰਮੇਸ਼ਰ ਦੇ, ਇਹ ਭਾਗਾਂ ਤੋਂ ਬਗੈਰ ਨਹੀਂ ਦਰਸ਼ਨ ਹੋਇਆ ਕਰਦੇ ਕਦੇ ਵੀ। ਲੇਕਿਨ ਨਾਮਦੇਵ ਜੀ ਕੀ ਦੇਖਦੇ ਨੇ, ਪਾਖਾਂ ਤਨ ਬਾਜ ਬਜਾਇਲਾ ਗਰੜ ਚੜੇ ਗੋਬਿੰਦ ਆਇਲ, ਆਪਣੇ ਭਗਤ ਦੀ ਰਾਖੀ ਕਰਨ ਵਾਸਤੇ ਆ ਗਏ ਹੈ। ਬੋਲੋ ਭਾਈ ਸਾਜੀ ਛੱਡ ਕੇ ਸੁਦਾਸ ਆ ਗਏ ਭਗਤਾਂ ਦੇ ਰੱਖਣੇ, ਆਹ
ਭਗਤ ਦੇ ਰੱਖਣੇ ਨੂੰ ਬਾਬਾ ਬਾਬਾ ਬਈ ਭਗਤ ਦੇ ਰੱਖਣੇ ਨੂੰ ਬਾਬਾ ਬਾਬਾ ਬਈ ਭਗਤ ਦੇ ਰੱਖਣੇ ਅਸੀਂ ਕਰਕੇ ਚੰਗਾ ਸੁਣਾਂਗੇ ਅਸੀਂ ਛੱਡ ਕੇ ਪਿੰਡਾਂ ਸੁਣਾਂਗੇ ਅਸੀਂ ਛੱਡ ਕੇ ਪਿੰਡਾਂ ਸੁਣਾਂਗੇ ਅਸੀਂ ਛੱਡ ਕੇ ਪਿੰਡਾਂ ਸੁਣਾਂਗੇ ਭਗਤਾਂ ਦੇ ਰੱਖਣੇ ਸੰਤਨ ਬਾਗ ਵਜਾਏ ਨਾ ਚੜ ਚੜੇ ਗੋਬਿੰਦ ਆਏ ਆਪਣੇ ਬਖਤ ਬਖਤੀ ਗੁਰਬਾਨ ਚੜ ਚੜੇ ਆਏ ਗੋਪਾਲ
ਨਾਮਦੇਵ ਜੀ ਉੱਠੇ ਤੇ ਨਮਸਕਾਰ ਕਰ ਰਹੇ ਨੇ ਸਾਰੇ ਲੋਕ ਹੈਰਾਨ ਹੋ ਗਏ ਵੀ ਉੱਠ ਖੜਿਆ ਕੁਛ ਹੋਇਆ ਹੀ ਆ ਗੜਬੜ ਕੋਈ ਨਾ ਕੁਛ ਜ਼ਰੂਰ ਹੋਇਆ ਨਾਮਦੇਵ ਜੀ ਉੱਠੇ ਨੇ ਤੇ ਨਮਸਕਾਰ ਕਰ ਰਹੇ ਨੇ ਉਸ ਵੇਲੇ ਪਰਮੇਸ਼ੁਰ ਆਪਣੇ ਪਿਆਰਿਆਂ ਨੂੰ ਰੱਖਣ ਵਾਸਤੇ ਖੁਦ ਆਇਆ ਕਰਦਾ ਇੱਕ ਰਾਜਾ ਸੀ ਉਸਨੇ ਇੱਕ ਸੰਤਾਂ ਦੇ ਸਵਾਲ ਕਰਿਆ ਕਹਿੰਦਾ ਸੰਤ ਜੀ ਦੇਖੋ ਪਰਮੇਸ਼ੁਰ ਕਿਉਂ ਆਉਂਦਾ ਉਹਦੇ ਕੋਲ ਕਿੰਨੀਆਂ ਕਿੰਨੀਆਂ ਸ਼ਕਤੀਆਂ ਨੇ ਕਿੰਨੇ ਦੇਵੀ ਦੇਵਤੇ ਨੇ ਕਿੰਨੀਆਂ ਉਹਦੀਆਂ ਹੋਰ ਸ਼ਕਤੀਆਂ ਨੇ ਉਹ ਆਪ ਕਿਉਂ ਸੰਘਾਸਣ ਛੱਡ ਕੇ ਆਉਂਦਾ ਉਹ ਕਹਿਣ ਲੱਗੇ ਰਾਜਨ ਉਹਨੂੰ ਪਿਆਰੇ ਨੇ ਭਗਤ ਕਹਿੰਦਾ ਉਹ ਤਾਂ ਮੈਂ ਮੰਨਦਾ ਪਿਆਰੇ ਨੇ ਪਰ ਉਹ ਆਪ ਕਿਉਂ ਆਉਂਦਾ ਉਹਨੂੰ ਨਹੀਂ ਆਉਣਾ ਚਾਹੀਦਾ ਕੋਈ ਭੇਜਣੇ ਚਾਹੀਦੇ ਨੇ ਇੰਨਾ ਕੁਦਰਤ ਦਾ ਮਾਲਕ ਹੈ ਜਾਂ ਹਟਿਆ ਹੀ ਨਾ ਕਹਿਣ ਲੱਗੇ ਚੰਗਾ ਰਾਜਨ ਮੋਹਲਤ ਦੇ ਤੈਨੂੰ ਅਸੀਂ ਗੱਲ ਸਮਝਾਵਾਂਗੇ ਵੀ ਇੱਕ ਦਿਨ ਦੀ ਮੋਹਲਤ ਲੈ ਲਈ ਤੇ ਉੱਥੇ ਆਪ ਇੱਕ ਬੁੱਤ ਘਾੜੇ ਕੋਲ ਗਏ ਕਹਿਣ ਲੱਗੇ ਦੇਖ ਬਈ ਜਿੰਨੇ ਪੈਸੇ ਲੈਣੇ ਆ ਲੈ ਲਈ ਪਰ ਬਾਦਸ਼ਾਹ ਦਾ ਜਿਹੜਾ ਛੋਟਾ ਲੜਕਾ ਗੋਦੀ ਵਾਲਾ ਹੈ ਬਿਲਕੁਲ ਉਹ ਜਿਹਾ ਬੁੱਤ ਤਿਆਰ ਕਰਦੇ ਤੇ ਕਲਾ ਲਾ ਦੇ ਬਟਨ ਦੱਬਿਆ ਬਾਹਾਂ ਵੀ ਚੱਕ ਲਏ ਕਦਮ ਵੀ ਮਰੋਲ ਲਵੇ ਐ ਕਰੇ ਦੂਰੋਂ ਆਏ ਪਤਾ ਲੱਗਿਆ ਵੀ ਉਹ ਬਿਲਕੁਲ ਅਸਲੀ ਹੈ ਉਹ ਕਹਿੰਦਾ ਬਣਾ ਦਿੰਦਾ ਜੀ ਨਿਯਤ ਸਮੇਂ ਚ ਬਣਾ ਤਾ ਆ ਕੇ ਸੰਤਾਂ ਨੇ ਦੇਖਿਆ ਬਿਲਕੁਲ ਇਹ ਤਾਂ ਪੂਰੇ ਦਾ ਪੂਰਾ ਉਵੇਂ ਹੀ ਬਣਾ ਦਿੱਤਾ ਉਸ ਵੇਲੇ ਰਾਜੇ ਨੂੰ ਕਿਹਾ ਕਿ ਰਾਜਨ ਦਰਬਾਰ ਲਾਓ ਸਰੋਵਰ ਦੇ ਕੰਢੇ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਸਰੋਵਰ ਦੇ ਕੰਢੇ ਦਰਬਾਰ ਲੱਗ ਗਿਆ ਰਾਜੇ ਦਾ ਮੂੰਹ ਸਰੋਵਰ ਵੱਲ ਜਰਨੈਲ ਬੈਠੇ ਨੇ ਫੌਜੀ ਅਫਸਰ ਬੈਠੇ ਨੇ ਪੁਲਿਸ ਬੈਠੀ ਹੈ ਹੋਰ ਅਨੇਕਾਂ ਬੰਦੇ ਬੈਠੇ ਨੇ ਇਧਰੋਂ ਸੰਤਾਂ ਨੇ ਬੱਚੇ ਨੂੰ ਕੁੱਛੜ ਚੁੱਕਿਆ ਹੋਇਆ ਰਾਜੇ ਨੇ ਦੂਰੋਂ ਦੇਖਿਆ ਇਹ ਮੇਰੇ ਬੱਚੇ ਨੂੰ ਤਾਂ ਚੱਕੀ ਆਉਂਦਾ ਰਾਜਕੁਮਾਰ ਨੂੰ ਉਹ ਐਂ ਪਿੱਛੇ ਨੂੰ ਝਾਕਦਾ ਸੀ ਕੱਲ ਦੱਬੀ ਐਂ ਹੋ ਗਿਆ ਜਾਂ ਬਾਦਸ਼ਾਹ ਨੂੰ ਦੇਖਿਆ ਬਾਹਾਂ ਖੜੀਆਂ ਕਰ ਲਈਆਂ ਬਾਦਸ਼ਾਹ ਨੇ ਕਿਹਾ ਵੀ ਇਹ ਤਾਂ ਮੈਨੂੰ ਦੇਖ ਕੇ ਮੇਰੀ ਗੋਦੀ ਛੇਤੀ ਆਉਣਾ ਚਾਹੁੰਦਾ ਜਦ ਸੰਤਾਂ ਨੇ ਦੇਖ ਲਿਆ ਵੀ ਬਾਦਸ਼ਾਹ ਦਾ ਪੂਰਾ ਧਿਆਨ ਹੋ ਗਿਆ ਉਹਨਾਂ ਨੇ ਉਹ ਬੁੱਤ ਚੁੱਕਿਆ ਚੱਕ ਕੇ ਸਰੋਵਰ ਛੱਡਤਾ ਉਸੇ ਵੇਲੇ ਉਹ ਰਾਜੇ ਨੇ ਨਾ ਅੱਗਾ ਦੇਖਿਆ ਨਾ ਪਿੱਛਾ ਦੇਖਿਆ ਤਖ਼ਤ ਛੱਡ ਕੇ ਦੌੜ ਪਿਆ ਦੌੜ ਕੇ ਆ ਕੇ ਛਾਲ ਮਾਰੀ ਉਹ ਜਿਹੜਾ ਬੁੱਤ ਸੀ ਉਹਨੂੰ ਫੜ ਲਿਆ ਫੜ ਕੇ ਜਦ ਕੱਢਿਆ ਸੰਤਾਂ ਨੇ ਤਾਲੀ ਮਾਰਤੀ ਕਹਿੰਦਾ ਨਿਕਲਿਆ ਤੁਹਾਡੇ ਸਵਾਲ ਦਾ ਜਵਾਬ ਆ ਗਿਆ ਕਹਿੰਦੇ ਮੈਨੂੰ ਐਂ ਦੱਸ ਬਈ ਇਹ ਜਦ ਇਹ ਤੂੰ ਕਿਉਂ ਆਇਆ ਕਹਿੰਦਾ ਮੈਂ ਕਿਹਾ ਕਿਤੇ ਮੇਰਾ ਸ਼ਹਿਜ਼ਾਦਾ ਸੁੱਟ ਦਿੱਤਾ ਤੁਸੀਂ ਸਰੋਵਰ ਚ ਵੀ ਜੇ ਮੈਂ ਇੱਕ ਸਕਿੰਟ ਦੀ ਵੀ ਦੇਰ ਕਰਤੀ ਇਹ ਤਾਂ ਦਮ ਘੁੱਟ ਜਾਣਾ ਸੀ ਡੁੱਬ ਜਾਂਦਾ ਇਸ ਕਰਕੇ ਸੰਤ ਜੀ ਮੈਨੂੰ ਆਉਣਾ ਪਿਆ ਕਹਿਣ ਲੱਗੇ ਰਾਜਨ ਇਹ ਅਸੀਂ ਤੇਰੇ ਸਵਾਲ ਦਾ ਜਵਾਬ ਦਿੱਤਾ ਸੁਣ ਧਿਆਨ ਨਾਲ
ਜਿਵੇਂ ਮਾਮਾ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਬਾਬਾ ਬਾਬਾ ਬਈ ਭਗਤ ਪਿਆਰੇ ਰੱਬ ਨੂੰ ਜਿਵੇਂ ਮਾਮਾ ਨੂੰ ਪੁੱਤਰ ਪਿਆਰੇ ਰਾਜਨ ਜਿਵੇਂ ਤੈਨੂੰ ਆਪਣਾ ਪੁੱਤਰ ਪਿਆਰਾ ਹੈ ਮਾਂ ਨੂੰ ਆਪਣਾ ਪੁੱਤਰ ਪਿਆਰਾ ਹੁਣ ਤੇਰੇ ਕੋਲ ਕਿੰਨੇ ਆਇਰ ਘਰ ਬੈਠੇ ਜੀ ਤੂੰ ਪੁਲਿਸ ਜਰਨੈਲ ਨੂੰ ਪੁਲਿਸ ਵਾਲਿਆਂ ਨੂੰ ਤੇ ਫੌਜ ਵਾਲਿਆਂ ਨੂੰ ਕਿਉਂ ਨਾ ਕਿਹਾ ਵੀ ਛਾਲ ਮਾਰੋ ਨਹੀਂ ਭਾਈ ਬੈਠਾ ਕਿਲੇ ਕੱਪੜੇ ਚੋ ਰਹੇ ਕਹ ਸੰਤ ਜੀ ਫੇਰ ਜੇ ਸੱਚਮੁੱਚ ਰਾਜਕੁਮਾਰ ਹੁੰਦਾ ਉਹਨੂੰ ਡੁੱਬ ਜਾਣਾ ਸੀ ਇਹਨਾਂ ਨੇ ਖ਼ਬਰਾਂ ਇੰਨੀ ਤੇਜ਼ੀ ਨਾਲ ਜਾਣਾ ਸੀ ਕਿ ਨਹੀਂ ਕਹਿੰਦੇ ਆਹੀ ਕਰਨਾ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਹਾਨੀ ਨਹੀਂ ਦੇਖ ਸਕਦਾ ਜੇ ਕੋਈ ਪਹਚਾਵੇ ਤੇ ਉਸ ਵੇਲੇ ਪਰਮੇਸ਼ਰ ਨੇ ਨਾਮਦੇਵ ਜੀ ਨੂੰ ਕਿਹਾ ਕਿ ਨਾਮਦੇਵ ਇਹ ਰਾਜੇ ਨੇ ਤੈਨੂੰ ਬੜਾ ਦੁੱਖ ਦਿੱਤਾ ਹੁਣ ਤੂੰ ਮੈਨੂੰ ਦੱਸ ਕੀ ਮੈਂ ਕਰਾਂ ਕਹੇ ਤਾਂ ਧਰਨੇ ਕੋਟੀ ਕਰ ਜੇ ਤੂੰ ਕਹੇ ਮੈਂ ਸਜ਼ਾ ਦੇਣ ਵਾਸਤੇ ਇਹ ਧਰਤੀ ਨੂੰ ਕੋਟੀ ਕਰਨਾ ਧਰਤੀ ਉਲਟਾ ਦਿਆ ਆਖੇ ਜੇ ਨਾ ਮਿਲਿਆ ਮੈਨੂੰ ਧਰਤੀ ਉਲਟਾ
ਆਹ
ਅਸੀਂ ਉਲਟਾ ਦਿਆ ਅੱਖੀ ਦੇ ਨਾ ਮੇਰਾ ਮੈਨੂੰ ਅਸੀਂ ਉਲਟਾ ਦਿਆ ਅੱਖੀ ਦੇ ਨਾ ਮੇਰਾ ਮੈਨੂੰ
ਇਸ ਰਾਜੇ ਨੇ ਹੰਕਾਰ ਚ ਆ ਕੇ ਤੈਨੂੰ ਬੜਾ ਦੁੱਖ ਦਿੱਤਾ। ਮੈਨੂੰ ਦੱਸ ਕਹੇ ਤਾਂ ਧਰਨੇ ਕੋਡੀ ਕਰੋ ਉਲਟਾ ਦਾ ਗੁਜਰਾਤ ਵਾਲਾ ਹਾਲ ਬਣਾ ਦਵਾਂ ਹੁਣੇ ਹੀ। ਕਹੇ ਤਾਂ ਲੈ ਕੇ ਉੱਪਰ ਧਰੋ, ਕਹੇ ਤਾਂ ਮੋਈ ਗਊ ਦਿਓ ਜੋ ਆਏ, ਨਹੀਂ ਮੈਂ ਗਊ ਜਿਉ ਨਹੀਂ ਕਰ ਦਿੰਦਾ ਜੇ ਤੂੰ ਕਹਿਣਾ। ਸਭ ਕੁਛ ਦੇਖਾ ਪਤੀਆ ਆਏ ਨਾਮਦੇਵ ਕਹਿਣ ਲੱਗੇ, ਹੇ ਪ੍ਰਭੂ ਪਛਾਣ ਲਿਆ ਤਾਂ ਧਰਤੀ ਉਲਟਾ ਦਿੱਤੀ, ਇਹ ਬਾਦਸ਼ਾਹ ਥੱਲੇ ਚ ਰਹਿ ਗਿਆ, ਕਿੰਨੀ ਪਬਲਿਕ ਨੂੰ ਨੁਕਸਾਨ ਪਹੁੰਚੇਗਾ। ਪਬਲਿਕ ਨੇ ਤਾਂ ਕੋਈ ਨੁਕਸਾਨ ਨਹੀਂ ਕਰਿਆ, ਉਹ ਤਾਂ ਵਿਚਾਰੇ ਖੜੇ ਬੇਬਸ ਹੋ ਖੜੇ ਨੇ, ਤੇ ਸਾਰਿਆਂ ਨਾਲੋਂ ਚੰਗੀ ਚੀਜ਼ ਹੈ ਝਗੜਾ ਇਸਨੇ ਇਹ ਪਾਇਆ ਹੋਇਆ ਗਊ ਦਾ, ਇਹਨੂੰ ਇਹ ਜਿਉਂਦੀ ਕਰ ਦੋ। ਨਿਗਾਹ ਕਰਨੀ ਸੀ ਉਹ ਕੱਟੀ ਹੋਈ ਕਰਦਣ ਨਾਲ ਜੁੜ ਗਈ, ਉਹ ਜਿਉਂਦੀ ਹੋ ਗਈ। ਇੱਥੇ ਨਾ ਬਹੁਤ ਸਾਰੇ ਪ੍ਰੇਮੀ ਸ਼ੱਕ ਕਰ ਲੈਂਦੇ ਨੇ ਗੱਲਾਂ ਚ, ਉਹ ਸ਼ੱਕ ਜਾਂਦਾ ਕਿੱਥੇ ਆ? ਪੰਜ ਪਿਆਰਿਆਂ ਤੇ ਜਾਂਦਾ। ਗੁਰੂ ਮਹਾਰਾਜ ਜੀ ਨੇ ਜਦੋਂ ਪੰਜ ਪਿਆਰਿਆਂ ਦੀ ਛਾਂਟੀ ਕਰੀ ਹੈ, ਉਸ ਵੇਲੇ ਇੰਨੀ ਆਵਾਜ਼ਾਂ ਦਿੱਤੀਆਂ, ਕੋਈ ਹੈ ਸਿੱਖ ਜਿਹੜਾ ਸੀਸ ਦੇਵੇ, ਕੋਈ ਹੈ ਸਿੱਖ? ਮੈਂ ਤਾਂ ਹੈਰਾਨ ਹਾਂ, 200 ਸਾਲ ਦੀ ਸਿੱਖੀ ਤੇ ਗੁਰੂ 10 ਪੂਰੇ ਤੇ ਸਿੱਖਾਂ ਦਾ ਦੇਹ ਦੇ ਆਸੇ ਨਹੀਂ ਸੀ ਟੁੱਟਿਆ। ਪਹਿਲੀ ਆਵਾਜ਼ ਤਾਂ ਭਾਈ ਦਇਆ ਸਿੰਘ ਜੀ ਹੈ, ਸਾਰਿਆਂ ਦੇ ਸਾਹਮਣੇ ਸੀਸ ਲਿਆ, ਕੋਈ ਡਰਾਮਾ ਨਹੀਂ ਸੀ ਮਹਾਰਾਜ ਨੇ ਕਰਿਆ, ਕੋਈ ਡਰਾਮਾ ਕਰਦੇ ਉਹ ਪੰਜਾਂ ਦਾ ਸੀਸ ਲੈ ਲਏ, ਪੰਜਾਂ ਨੂੰ ਫਿਰ ਜਿਉਂਦੇ ਕਰਤਾ। ਅਸੀਂ ਅੱਜ ਕੱਲ੍ਹ ਲਿਖਤਾਂ ਮਿਲ ਗਈਆਂ ਨੇ ਜਿਹਨਾਂ 'ਚ ਲਿਖਿਆ ਬਈ ਅਸੀਂ ਡਰ ਕੇ, ਮੈਂ ਡਾਕਟਰ ਸਵਾਮੀ ਰਾਮ ਜੀ ਦੇ ਲੇਖ ਆਉਂਦੇ ਨੇ ਆਪਣੇ ਆਤਮਵਾਦੀ, ਉਹ ਲਿਖਦੇ ਨੇ ਕਿ ਮੈਂ ਵੇਦਾਂਤ ਵਿੱਚ ਮੌਤ ਬਾਰੇ ਪੜ੍ਹਾ ਰਿਹਾ ਸੀ, ਕਹਿੰਦਾ ਇੱਕ ਸੰਨਿਆਸੀ ਆਇਆ ਹੱਸੀ ਜਾਵੇ, ਪੜ੍ਹਾਉਣ ਤੋਂ ਬਾਅਦ ਮੈਂ ਪੁੱਛਿਆ ਵੀ ਮਹਾਤਮਾ ਤੁਸੀਂ ਕਿਉਂ ਹੱਸਦੇ ਸੀ? ਮੈਂ ਤਾਂ ਪੜ੍ਹਾਉਂਦਾ ਸੀ। ਕਹਿੰਦਾ ਤੈਨੂੰ ਤਾਂ ਹੱਸਦਾ, ਤੈਨੂੰ ਮੌਤ ਦਾ ਪਤਾ ਹੀ ਨਹੀਂ। ਕਹਿੰਦਾ ਉਹ ਕੀ? ਕਹਿੰਦਾ ਕਹਿ ਲਿਆ ਕੋਈ ਕ੍ਰੀਏਟਰ ਫੜ ਕੇ। ਕਹਿੰਦਾ ਕ੍ਰੀਏਟਰ ਮੈਂ ਲਿਆ ਡਾਕ, ਉਹਨੇ ਚਾਕੂ ਨਾਲ ਵਿਚਾਲੇ ਉਹ ਕੱਟ ਕੇ ਕਿੱਧਰ ਸੁੱਟਤਾ ਕਿੱਧਰ ਸੁੱਟਦਾ। ਕਹਿੰਦਾ ਮੈਂ ਹੈਰਾਨ ਹੋ ਗਿਆ, ਥੋੜੀ ਦੇਰ ਬਾਅਦ ਦੋਏ ਰਲ ਗਏ ਤੇ ਤੁਰ ਪਿਆ। ਇਹਦਾ ਅੱਜ ਕੱਲ ਦੀਆਂ ਗੱਲਾਂ ਨੇ ਬਹੁਤ ਪਤਾ ਇਹਨਾਂ ਗੱਲਾਂ ਦਾ, ਸੋ ਇਹ ਕੋਈ ਬਾਤਾਂ ਨਹੀਂ ਹੁੰਦੀਆਂ ਵੀ ਹਾਂਜੀ ਆਪਣੀ ਅਕਲ ਦੇ ਹਿਸਾਬ ਆਪਣੇ ਤਜਰਬੇ ਦੇ ਹਿਸਾਬ ਗੱਲ ਕਰਨੀ, ਮਹਾਂਪੁਰਸ਼ਾਂ ਦੀ ਗੱਲ ਰੱਦ ਕਰਨੀ। ਉਹ ਗਊ ਜਿਉਂਦੀ ਹੋ ਗਈ, ਬਾਬਾ ਗੁਰਦਿੱਤਾ ਤੇ ਗਊ ਮਰ ਗਈ, ਪਹਾੜੀਆਂ ਨੇ ਰੌਲਾ ਪਾਇਆ, ਛਿੱਟਾ ਮਾਰਿਆ ਵਾਹਿਗੁਰੂ ਕਹਿ ਕੇ ਗਊ ਤੋਰਤੀ, ਉਹਨਾਂ ਨਾਲ ਗੁਰਛੇ ਨੇ ਪਾਤਸ਼ਾਹ ਨੇ ਚੰਗਾ ਨਾ ਮੰਨਿਆ ਵੀ ਐਂ ਜੇ ਆਪਾਂ ਜਿਉਂਦੇ ਕਰਨ ਲੱਗੇ ਤਾਂ ਕੱਲ ਨੂੰ ਮੁਗਲ ਬਾਦਸ਼ਾਹ ਇੱਥੇ ਲਿਆ ਲਿਆ ਧਰ ਦੇਣਗੇ ਬੰਦਿਆਂ ਨੂੰ, ਕਿੰਨਿਆਂ ਕੁ ਨੂੰ ਜਿਉਂਦੇ ਕਰਾਂਗੇ? ਬਾਬੇ ਟਲ ਨੇ ਰਾਤ ਦਾ ਮਰਿਆ ਹੋਇਆ ਮੂੰਹ ਖੁੰਡੀ ਪਾ ਕੇ ਉਠਾਤਾ ਵੀ ਉੱਠ ਸਾਡੀ ਪਿੱਤ ਦੇ, ਇਹ ਕੋਈ ਗੱਲਾਂ ਨਹੀਂ ਹੁੰਦੀਆਂ। ਨਾਮਦੇਵ ਜੀ ਨੇ ਕਿਹਾ ਕਿ ਮਹਾਰਾਜ ਗਊ ਜਿਉਂਦੀ ਕਰ, ਜਿਉਂਦੀ ਹੋ ਗਈ, ਨਾਮਾ ਭਰਵਾ ਸੇਲਮ ਸੇਰ ਗਊ ਦੁਹਾਈ ਬਛਰਾ ਮੇਲ, ਦੁੱਧ ਹੈ ਦੋ ਜਾਂ ਮਟਕੀ ਭਰੀ ਲੈ ਬਾਦਸ਼ਾਹ ਕੇ ਅੱਗੇ ਧਰੀ, ਲੈ ਕੇ ਅੱਗੇ ਰਖਤੀ। ਕਹਿੰਦੇ ਲੈ ਇੰਨਾ ਹੀ ਝਗੜਾ ਸੀ ਤੇਰਾ, ਕਿੰਨੀ ਦੇਰ ਦੀ ਖੱਪ ਪਾਈ ਹੋਈ ਹੈ, ਤਾਂ ਸ਼ਰਮਿੰਦਾ ਹੋ ਗਿਆ, ਮਹਿਲ ਵਿੱਚ ਰਹਿ ਗਿਆ, ਬਾਦਸ਼ਾਹ ਮਹਿਲ ਵਿੱਚ ਜਾਏ। ਹੁਣ ਭਗਤ ਨੂੰ ਦੁੱਖ ਦਿੱਤਾ ਸੀ, ਉਹ ਪਹਿਲੇ ਪਾਸੇ ਕੀ ਐਸਾ ਦਰਦ ਉੱਠਿਆ, ਲਿਟਣਾ ਸ਼ੁਰੂ ਹੋ ਗਿਆ, ਕੋਈ ਦਵਾਈ ਨਹੀਂ ਲੱਗਦੀ, ਉਹ ਕਟਕੀ ਕੱਟਣ ਲੱਗ ਗਈ ਹੈ। ਉਸ ਵੇਲੇ ਕਾਜੀ ਮੁੱਲਾ ਬੁਲਾ ਲਏ, ਤੁਸੀਂ ਮੈਨੂੰ ਗਲਤ ਕਰਿਆ, ਤੁਸੀਂ ਮੇਰੇ ਨਾਲ ਉਹਦਾ ਵੈਰ ਪਵਾਇਆ, ਜਾਓ ਉਹਨੂੰ ਕਹੋ, ਮੂੰਹ ਝੁਕਾ ਲੈ ਕੇ ਜਾਓ, ਜਾ ਕੇ ਕਹੋ ਵੀ ਬਾਦਸ਼ਾਹ ਨੇ ਕਿਹਾ ਵੀ ਮੈਂ ਤੁਹਾਡੀ ਗਊ ਹਾਂ, ਮੈਨੂੰ ਬਖਸ਼ ਦਿਓ। ਕਾਜੀ ਮੁੱਲਾ ਬਿੰਤੀ ਫਰਮਾਓ, ਬਖਸ਼ੀ ਹਿੰਦੂ ਮੈਂ ਤੇਰੀ ਕਰ ਨਾ। ਮਾਂ ਕਹੇ ਸੁਣੋ ਬਾਦਸ਼ਾਹ, ਇਹ ਕੁਛ ਪਤੀਆਂ ਮੁਝੇ ਦਿਖਾਏ, ਇਸ ਪਤੀਆਂ ਕਹੇ ਇਹ ਪ੍ਰਵਾਨ ਸਾਚ ਸੀਲ ਚੱਲ ਉਸਲਤਾ, ਨਾਮਦੇਵ ਸਭ ਰਿਹਾ ਸਮਾਏ, ਮਿਲ ਹਿੰਦੂ ਨਾਮੇ ਸਭ ਨਾਮੇ ਪੈ ਜਾਏ। ਕਹਿਣ ਲੱਗੇ ਅਸੀਂ ਤਾਂ ਹੈਰਾਨ ਹੋ ਗਏ ਸੀ, ਵੀ ਜੇ ਹੁਣ ਨਾ ਕੋਈ ਜਿੰਦੀ ਹੋਈ ਤਾਂ ਪਤੀਆ ਜਾਂਦਾ ਰਹੇਗਾ, ਜਵਾਬ ਕੀ ਬਾਰ ਨਾ ਜੀਵੇਗਾ, ਇਹ ਨਾਮਦੇਵ ਕਾ ਪਤੀਆ ਦੇ ਨਾਮੇ ਕੀ ਕੀਰਤ ਰਹੀ ਸੰਸਾਰ, ਭਗਤ ਜਨਾਂ ਦੇ ਉਤਰੇ ਹੋ ਪਾਰ, सगल कलेश निंदक पया खेद नामे नारायण नहीं पेद है पल अदो अद पढ़ो भाई उठक दे भी नहारता पंडे ऊंचे बने उठा ਕਦੇ ਨਾ ਹਾਰਤਾ ਸੁਸ਼ਾਸਨ ਜੀ ਇਹ ਸਾਰੀਆਂ ਬਰਕਤਾਂ ਨਾਮ ਦੀਆਂ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਸਾਲ ਸਰੈ ਸਭ ਤੋਂ ਸ੍ਰੇਸ਼ਟ ਚੀਜ਼ ਸੰਸਾਰ ਦੇ ਅੰਦਰ ਨਾਮ ਹੈ ਜਿੰਨੀ ਇੰਪੋਰਟੈਂਟ ਹੈ ਜਿੰਨੀ ਇਹਦੀ ਮਹੱਤਤਾ ਹੈ ਓਨਾ ਇਨਸਾਨ ਇਹ ਤੋਂ ਦੂਰ ਰਿਹਾ ਹੋਇਆ ਅੰਦਰ ਨਾਮ ਭਰਿਆ ਹੋਇਆ ਨਾ ਉਹਨੇ ਦਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਵ ਸੁਨ ਸਮਾਦ ਅਨਾਦ ਕਹਿ ਨਾ ਜਾਈ ਅਚਾਰਜ ਵਿਸਵਾ ਗੁਰੂ ਨਾਨਕ ਨਾਮ ਲੈ ਕੇ ਆਏ ਨੇ ਸਾਰੇ ਸੰਸਾਰ ਦਾ ਉਦਾਰ ਧੰਨਵਾਦ ਗੁਰਮੁਖ ਕੋਟ ਉਧਾਰਦਾ ਤੇ ਨਾਮੇ ਇੱਕ ਕਣੀ ਲੈ ਕੇ ਕਰੋੜਾਂ ਦਾ ਉਧਾਰ ਕਰਦਾ ਆਪ ਵੀ ਤਰਦਾ ਕੁਲਾਂ ਦਾ ਵੀ ਉਧਾਰ ਕਰਦਾ ਸੋ ਮੈਂ ਜੋ ਬੇਨਤੀ ਸ਼ੁਰੂ ਕੀਤੀ ਸੀ ਨਾਮ ਕੀ ਮਹਿਮਾ ਸੰਤਰੇ ਦਿਵਸ ਸੋ ਇਸ ਤਰ੍ਹਾਂ ਦੇ ਨਾਲ ਨਾਮ ਦੀ ਮਹਿਮਾ ਕਿੰਨੀ ਕੁ ਦੱਸੀ ਜਾਵੇ ਦੱਸੀ ਨਹੀਂ ਜਾ ਸਕਦੀ ਸੋ ਸਾਨੂੰ ਇਹ ਚਾਹੀਦਾ ਕਿ ਅਸੀਂ ਇਸ ਰਸਤੇ ਤੇ ਆਈਏ ਹੋਰ ਗੱਲਾਂ ਜਿਹੜੀਆਂ ਕੂੜ ਕਬਾੜ ਭਰੇ ਹੋਏ ਨੇ ਅੰਦਰ ਉਹਨੂੰ ਛੱਡ ਕੇ ਜਿਹੜੀ ਕੀਮਤੀ ਚੀਜ਼ ਹੈ ਉਹਨੂੰ ਅਪਣਾਈਏ ਇਹਦੇ ਅੰਦਰ ਰੁਕਾਵਟ ਹੈ ਹਉਮੈ ਹਉਮੈ ਦੇ ਨਾਲ ਦੋਹਾਂ ਦਾ ਵਿਰੋਧ ਹੈ ਦੁਆ ਦਾ ਵਿਰੋਧ ਕਰਕੇ ਨਾਮ ਵੱਲ ਹਉਮੈ ਆਉਣੀ ਨਹੀਂ ਹਉਮੈ ਇੱਕ ਸੁਰਤ ਹੈ ਮੇਰੇ ਪੁੱਤਰ ਮੇਰੀਆਂ ਧੀਆਂ ਮੇਰਾ ਘਰ ਮੇਰੀ ਪ੍ਰੈਕਟਿਸ ਮੇਰੀ ਜਾਇਦਾਦ ਜਦ ਤੱਕ ਆਦਮੀ ਦੇ ਮਨ ਵਿੱਚ ਮੈਂ ਤੇ ਮੇਰੀ ਹੈ ਹਉਮੈ ਹੈ ਮਹਾਰਾਜ ਕਹਿੰਦੇ ਪਿਆਰਿਆ ਹਉਮੈ ਨੂੰ ਭੁੱਲ ਗਿਆ ਭੋਲਿਆ ਹਉਮੈ ਸੁਰਤ ਵਸਾਰ ਤੂੰ ਕੌਸਮਿਕ ਸੁਰਤ ਵਿੱਚ ਆ ਗਿਆ ਜੇ ਤਾਂ ਕਹਾਂ ਲੱਗਣਾ ਇਹ ਹਉਮੈ ਸੁਰਤ ਸੁਣਾ ਰਹੇ ਤਾਂ ਹੁਣ ਸਮਾਂ ਜਾਂਚ ਨਹੀਂ ਦਿੰਦਾ ਇੱਥੇ ਹੀ ਮਾਫ਼ੀ ਮੰਗਦੇ ਹਾਂ ਕੱਲ ਨੂੰ ਪ੍ਰੋਗਰਾਮ ਜੋ ਹੈ ਸੁਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।